పౌఖండం దుఃఖ పంజన స్వామి పగత వచ్చే ఇంకా హారే కోట పరాధ మిటే ఖిన్ పీతర జా గురుముఖ నామ సమారే మేరా మన లాగా హే రామ ప్యారే దీన దయాల కరీ ప్రభ కృపా వస గీనే పంచ దూతారే తేరా థాన సువావా రూప సువావా తేరే భగత సో దరబారే సరబ జియా కే దాతే స్వామీ కర కృపా లేవ వారే తేరా వరన న జాపే రూప న లఖియే తేరీ కుదరత కౌన్ విచారే జల తల మయల రవయా సరబ ఠాయీ అగమ రూప కీర్తారే కీరత కరే సగల జన తేరీ తూ అవినాశీ పురఖ మురారే జ్యూ పావే త్యూ రాఖో స్వామీ జన నానక సరణ ద్వారే బిన్ జల ప్రాంత జే హై మీనా జిన్ జల సియు హేత బడాయో కమల హేత బిన్ సియు హై పవరా ఉన్ మారగ నికస్ న పాయో అబ మన ఏక సో మో కీనా మరే న జావే సద్ హీ సంగే సద్గురు సబ్ది చీనా కామ హేత కూ చల్లే ఫాంక్యో పరవస ప్యో బిచారా నాద హేత సిర డారే కురంకా ఉసి హేత బిదారా దేహ కుటుంబ లోభ మోయో ప్రాణీ మాయా కో లపటానా అత రచ్యో కర్ లీనో అపునా ఉన్ ఛోడ సరా పర జానా బిన్ గోవింద అవర్ సంగ నేహా ఓ జానో సదా దువేలా ఓ నానక గురు ఏ బుజాయో ప్రీత ప్రభు సద్గేలా కర్ కృపా దియో మోహే నామా మందంతే చుటకాయే మంతే విసరియో సగలో తందా గురు కీ చరణీ లాయే సాధ సంగ చింత బిరానీ ఛాడీ ఏ బుద్ధ మోహన్ బాసన దేకర గఢా గాడీ నా కో మేరా దుష్మన్ రయ్యో నా హమ్ కిస్కే బెరాయీ బ్రహ్మ పసార పసారియో పీతర గుర్తే సోజీ పాయీ సబ్ కో మీత హమ్ ఆపన్ కీనా హమ్ సబ్నా కే సాజన్ దూర పరాయో మన కా బిరహా తా మేల కియో మేరే రాజన్ బిన్ సో డీఠా అమృత బూఠా సబద్ లగో గురు మీఠా జల్ తల్ మయ్యల్ సరవ నివాసీ నానక రమయ్యా డీఠా
సత్గురే నమే శ్రీ గురుదేవ్ నమే ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰਥਾ ਹੈ ਬਖਸ਼ਣ ਦੀ। ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਖੰਡਨ ਦੁਖ ਪੰਜਨ ਸਵਾਮੀ ਭਗਤ ਵਚਲਨੇ ਕਾਰੇ ਕੋਟ ਪ੍ਰਾਦ ਮਿਟੇ ਕਿਨ ਪੀਤਰ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕੀਨ ਪੰਚ ਦੁਤਾਰੇ ਤੇਰਾ ਥਾਨ ਸੁਹਾਵਾ ਰੂ करन न जा पे रूप न जा लखे तेरी कुदरत कौन बिचारे जल तल मैयल रवे असर बिठाए अगम रूप गिरधारी
अमृत उठा शब्द लगो गुरु मीठा जल थल मैयल सरब निवासी नानक रमैया डेठा आज दे सुरहानी सत्संग लई गुरु साहबा ने जो शब्द बख्शिश किया है वो है रमैया रमैया लफज जो है इस जगत दे विच रमे होए नू व्यक्त करता है रम जाना एक वस्तु दा किसी दूसरी वस्तु या पदार्थ दे विच लीन हो जाना उस नू असी रमैया कहंदे हां कि रम गया है मिल गया है उसी दा रूप हो गया है उसे तरीके दे नाल अगर असी इस रमैया नू देखना चाहते हैं मिलना चाहते हैं उस तक पहुंचना चाहते हैं ते उस दे स्वाभाविक गुण नू रम जान वाले इस करैक्टर नू इस जीव नू जड़ा चोला लै करके बैठी है इस वक्त इतने प्रगट करना पेगा बिना इस गुण नू हासिल कीते असी उसका दीदार नहीं कर सकते सो अज का मजगून स्पष्ट हो जाता है उस रमैये तक पहुंचण वास्ते सानू भी रमना है किस दे विच रमना है असी किस दे विच रमे हुए हां संसार दे विच आ करके इस जीव ने किस कार व्यवहार नू संभाल रखिया है किस किरिया नू अपना रखिया है इस दी क्या सीमा है किथे तक असी पहुंच सकते हां क्या ये सारिया विधियां सारे उपाय कारगर ने उस रमैये तक पहुंचने वास्ते जड़े मत और धर्म असी अपना रखे हैं विचार करना पड़ेगा सब तो पहला अज का जो उपदेश है गुरु साहब बार बार हुक्म करते हैं जदों भी असी सत्संग दे विच आईए अपने गुरु नू गुरु कौन है कोई लफज या आकार नहीं है उस अकाल पुरख परमात्मा नू गुरु किया गया है उस वाणी नू गुरु किया गया है वाणी गुरु गुरु है वाणी विच वाणी अमृत सारे ओ वाणी एक शब्द एक नाम एक आवाज है उस आवाज दे विच एक प्रकाश है उस प्रकाश ने इस जर्रे जर्रे नू रोशन कर रखिया है वो है गुरु गुरु नू मुख रख करके बैठांगे इस वाणी तक पहुंच जावांगे पहुंचण दा भाव है सुनते असी सारे ही रहे हां विचार भी करते हां पर कदी उस दे उपर अमल नहीं करते उसकी एक ही वजह है असी मन नू मुख रख करके बैठते हां मत और धर्म नू मुख रख करके बैठते हां कुछ विशेष लफ्जां नू कुछ विशेष आकारां नू देखना सुनना पसंद करते हैं ना तो सत्संग है ना वो वाणी है और ना ही असी उस रमैये तक पहुंचने के काबिल बन सकेंगे इस करके सब तो पहला ये जो जंजीरां असी बना रखियां ने
ਇਹ ਦੀਵਾਰਾਂ ਖੜੀਆਂ ਕਰ ਰੱਖੀਆਂ ਨੇ ਮਤ ਔਰ ਧਰਮ ਦੀਆਂ, ਇਹ ਕਿਸੇ ਦੀਆਂ ਬਣਾਈਆਂ ਹੋਈਆਂ ਨਹੀਂ ਨੇ, ਇਸ ਜੀਵ ਨੇ ਖੁਦ ਹੀ ਬਣਾਈਆਂ ਨੇ, ਖੁਦ ਹੀ ਆਪਣੇ ਨੂੰ ਕੈਦੀ ਬਣਾ ਰੱਖਿਆ ਹੈ। ਔਰ ਜਦ ਤੱਕ ਇਸ ਕੈਦ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਮੁਕਤ ਨਹੀਂ ਕਰਾਂਗੇ, ਅਸੀਂ ਇਸ ਮੁਕਤ ਬਾਣੀ ਸੱਚੀ ਬਾਣੀ ਨੂੰ ਸੁਣਨ ਜਾਣਨ ਔਰ ਅਮਲ ਕਰਨ ਦੇ ਕਾਬਿਲ ਕਦੀ ਬਣ ਵੀ ਨਹੀਂ ਸਕਾਂਗੇ। ਤਾਂ ਸਭ ਤੋਂ ਪਹਿਲਾਂ ਇਹਨਾਂ ਦੀਵਾਰਾਂ ਨੂੰ ਤੋੜੋ, ਇਹਨਾਂ ਜੰਜੀਰਾਂ ਨੂੰ ਤੋੜੋ ਜਿਨ੍ਹਾਂ ਦੇ ਅਸੀਂ ਕੈਦੀ ਬਣੇ ਹੋਏ ਹਾਂ, ਔਰ ਕੁਝ ਚੜਾਂ ਵਾਸਤੇ ਕੁਝ ਪਲਾਂ ਵਾਸਤੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੋ ਤਾਂ ਕਿ ਮਨ ਮਰੇ ਔਰ ਸੁਰਤ ਜਾਗੇ। ਇਸ ਵਕਤ ਮਨ ਜਾਗਿਆ ਹੈ, ਸੁਰਤ ਸੋ ਰਹੀ ਹੈ, ਔਰ ਰਮਈਏ ਨੂੰ ਕਿਸਨੇ ਦੇਖਣਾ ਹੈ, ਕਿਸਨੇ ਪ੍ਰਾਪਤ ਕਰਨਾ ਹੈ? ਸੁਰਤ ਨੇ, ਮਨ ਸਾਧਨ ਹੈ। ਸਾਧਨ ਕਿਸ ਜਗ੍ਹਾ ਹੈ? ਸੰਸਾਰ ਦੇ ਵਿਚ ਹੈ। ਜਦ ਤੱਕ ਸੰਸਾਰ ਦੇ ਵਿਚੋਂ ਇਹ ਸਾਧਨ ਨਿਕਲੇਗਾ ਨਹੀਂ, ਰਮਈਏ ਨੂੰ ਦੇਖਣ ਔਰ ਜਾਣਨ ਦੇ ਕਾਬਿਲ ਇਹ ਸੁਰਤ ਕਦੀ ਬਣ ਵੀ ਨਹੀਂ ਸਕਦੀ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਮਤ ਔਰ ਧਰਮ ਦੀਆਂ ਦੀਵਾਰਾਂ ਚੋਂ ਆਪਣੇ ਆਪ ਨੂੰ ਕੱਢ ਕੇ ਕੁਝ ਪਲਾਂ ਵਾਸਤੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਜੁੜਨਾ ਹੈ, ਜੋ ਸੱਚੀ ਬਾਣੀ ਸੱਚਖੰਡ ਤੋਂ ਸਿੱਧੀ ਸਾਡੀ ਝੋਲੀਆਂ ਦੇ ਵਿਚ ਤਕਸੀਮ ਕੀਤੀ ਜਾ ਰਹੀ ਹੈ। ਸਾਨੂੰ ਉਸ ਅਕਾਲ ਪੁਰਖ ਜਿਸ ਨੂੰ ਦਿਆਲ ਵੀ ਕਿਹਾ ਜਾਂਦਾ ਹੈ, ਉਸ ਦੀ ਦਿਆਲਤਾ ਹੈ, ਉਸੀ ਕਾਰਨ ਅਸੀਂ ਇਸ ਸ਼ਬਦ ਨੂੰ ਸੁਣਨ ਦੇ ਕਾਬਿਲ ਬਣ ਸਕੇ। ਉਹ ਸ਼ਬਦ, ਉਹ ਨਾਮ ਜਿਹੜਾ ਮਨ ਬੁੱਧੀ ਔਰ ਇੰਦਰੀਆਂ ਤੋਂ ਦੂਰ ਦੂਰ ਬਹੁਤ ਦੂਰ ਹੈ, ਇਤਨੀ ਦੂਰ ਹੈ ਕਿ ਪਲਕ ਝਪਕਦੇ ਸਦਾ ਹਾਜ਼ਰਾ ਹਜ਼ੂਰ ਹੈ, ਔਰ ਐਸਾ ਹਾਜ਼ਰਾ ਹਜ਼ੂਰ ਅਨੰਤ ਕਾਲ ਤੋਂ ਇਹ ਜੀਵਾਤਮਾ ਅੱਜ ਤੱਕ ਨਹੀਂ ਹਾਸਲ ਕਰ ਸਕੀ। ਉਸਦਾ ਇੱਕੋ ਹੀ ਕਾਰਨ ਸੀ, ਇਸਨੇ ਕਦੀ ਵੀ ਇਸ ਚੋਲੇ ਦੇ ਵਿਚ ਆ ਕਰਕੇ ਇਸਦਾ ਸਦਉਪਯੋਗ ਨਹੀਂ ਕੀਤਾ, ਹਮੇਸ਼ਾ ਦੁਰਉਪਯੋਗ ਹੀ ਕੀਤਾ ਹੈ। ਇਹ ਜੀਵਨ ਜਿਹੜਾ ਚੰਦ ਘੜੀਆਂ ਸਾਨੂੰ ਮਿਲੀਆਂ ਹਨ, ਛਣ ਬੁੰਗਰ ਜੀਵਨ, ਇਸਦਾ ਕੋਈ ਯਕੀਨ ਨਹੀਂ, ਕੋਈ ਨਹੀਂ ਕਹਿ ਸਕਦਾ ਅੰਦਰ ਦਾ ਸਾਹ ਬਾਹਰ ਜਾਂ ਬਾਹਰ ਦਾ ਸਾਹ ਅੰਦਰ ਜਾ ਸਕਦਾ, ਅਸੀਂ ਅਥੋਟ ਕੇ ਘਰ ਪਹੁੰਚਾਂਗੇ ਜਾਂ ਨਹੀਂ, ਇਸਦਾ ਕਿਸੇ ਨੂੰ ਯਕੀਨ ਨਹੀਂ, ਕੋਈ ਦਾਵਾ ਨਹੀਂ ਕਰ ਸਕਦਾ। ਐਸਾ ਕੀਮਤੀ ਜਨਮ ਜਿਹੜਾ ਛਣ ਬੰਗੁਰ, ਜਿਸ ਦਾ ਕੋਈ ਯਕੀਨ ਨਹੀਂ, ਅਸੀਂ ਇਸ ਨੂੰ ਖਰਚ ਕਿੱਥੇ ਕਰ ਰਹੇ ਹਾਂ? ਇਸ ਸੰਸਾਰ ਦੇ ਕਾਰ ਵਿਵਹਾਰ ਦੇ ਵਿਚ, ਇਸ ਸੰਸਾਰ ਦੀ ਵਸਤੂ ਸੰਬੰਧ ਪਦਾਰਥਾਂ ਨੂੰ ਹਾਸਲ ਕਰਨ ਵਾਸਤੇ, ਉਨ੍ਹਾਂ ਨੂੰ ਕਾਇਮ ਰੱਖਣ ਵਾਸਤੇ, ਉਨ੍ਹਾਂ ਦੇ ਉਪਰ ਅਸੀਂ ਆਪਣੀ ਹਸਤੀ ਮਿਟਾ ਰਹੇ ਹਾਂ। ਇਸ ਇਨਸਾਨ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਬਾਅਦ ਅਗਰ ਜੀਵਾਤਮਾ ਇਸ ਸੰਸਾਰ ਦੇ ਵਿਚ ਰਮਦੀ ਹੈ ਤੇ ਪਰਮਾਤਮਾ ਤੋਂ ਦੂਰ ਹੋ ਜਾਂਦੀ ਹੈ ਔਰ ਦੁੱਖ ਔਰ ਸੁੱਖ ਦਾ ਕਾਰਨ ਬਣਦੀ ਹੈ, ਸਵਰਗ ਔਰ ਨਰਕ ਦੇ ਵਿਚ ਜਾਂ ਵਿਖੁੰਠ ਦੇ ਵਿਚ ਜਾ ਕਰਕੇ ਇਸ ਨੂੰ ਭੁਗਤਾਨ ਦੇਣਾ ਪੈਂਦਾ ਹੈ, ਔਰ ਅਗਰ ਇਸੀ ਜੀਵਨ ਨੂੰ ਅਗਰ ਉਹ ਪਰਮਾਤਮਾ ਦੇ ਵਿਚ ਉਸ ਗੋਬਿੰਦ ਦੇ ਉਪਰ ਨਿਛਾਵਰ ਕਰ ਦਿੰਦੀ ਹੈ, ਉਸ ਅਕਾਲ ਪੁਰਖ ਦਾ ਨਿਰੰਤਰ ਚਿੰਤਨ ਕਰਦੀ ਹੈ, ਉਸ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਤੇ ਉਸ ਪਰ ਬ੍ਰਹਮ ਅਵਿਨਾਸ਼ੀ ਸਤਿਗੁਰੂ ਨੂੰ ਪ੍ਰਾਪਤ ਕਰਕੇ ਇਹ ਆਤਮਾ ਸਦਾ ਲਈ ਅਮਰ ਹੋ ਜਾਂਦੀ ਹੈ, ਯਾਨੀ ਕਿ ਇਸ ਦੇ ਦੁੱਖ ਔਰ ਸੁੱਖ ਜਿਹੜੇ ਨੇ ਇਹ ਸਦਾ ਲਈ ਖਤਮ ਹੋ ਜਾਂਦੇ ਨੇ। ਇਹ ਜੀਵਾਤਮਾ ਜਿਹੜੀ ਹੈ 84 ਦੇ ਗੇੜ ਤੋਂ ਜਨਮ ਔਰ ਮਰਨ ਦੇ ਵਿਚੋਂ ਨਿਕਲ ਜਾਂਦੀ ਹੈ। ਸੋ ਐਸਾ ਕੀਮਤੀ ਜਨਮ ਹਾਸਲ ਕਰਨ ਦੇ ਬਾਅਦ ਅਸੀਂ ਕਿਆ ਕਰ ਰਹੇ ਹਾਂ, ਇਹ ਸਾਰਾ ਵਿਚਾਰ ਕਰਨ ਦਾ ਮਜ਼ਮੂਨ ਹੈ। ਅਸੀਂ ਕੋਈ ਮਤ ਜਾਂ ਧਰਮ ਬਣਾਉਣ ਵਾਸਤੇ ਇੱਥੇ ਇਕੱਠੇ ਨਹੀਂ ਹੋਏ, ਨਾ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨ ਵਾਸਤੇ। ਅਗਰ ਗੁਰੂ ਸਾਹਿਬ ਸਾਡੀਆਂ ਕਮੀਆਂ ਨੂੰ ਪ੍ਰਦਰਸ਼ਿਤ ਨਹੀਂ ਕਰਨਗੇ, ਸਾਨੂੰ ਜਤਾਣਗੇ ਨਹੀਂ, ਤੇ ਕਿਸ ਤਰੀਕੇ ਦੇ ਨਾਲ ਸ਼ਿਸ਼ ਜਿਹੜਾ ਆਪਣੀ ਕਮੀਆਂ ਨੂੰ ਦੂਰ ਕਰੇਗਾ? ਸ਼ਿਸ਼ ਉਹ ਹੈ ਜਿਹੜਾ ਸ਼ਬਦ ਦੀ ਮਾਰ ਨੂੰ ਬਰਦਾਸ਼ਤ ਕਰਦਾ ਹੈ ਔਰ ਆਪਣੀ ਕੜੀਆਂ ਨੂੰ, ਆਪਣੀ ਕਮੀਆਂ ਨੂੰ ਲਿਖ ਕਰਕੇ ਇੱਕ ਇੱਕ ਕਰਕੇ, ਜਿਸ ਤਰ੍ਹਾਂ ਕੜੀਆਂ ਕੱਢੀਆਂ ਜਾਂਦੀਆਂ ਨੇ ਜ਼ੰਜੀਰ ਦੀਆਂ, ਉਸੇ ਤਰੀਕੇ ਦੇ ਨਾਲ ਇਹ ਕੜੀਆਂ ਤੋੜ ਕਰਕੇ ਆਪਣੀ ਆਤਮਾ ਨੂੰ ਮੁਕਤ ਕਰਾਉਣ ਦੇ ਕਾਬਿਲ ਬਣ ਜਾਂਦਾ ਹੈ। ਉਸ ਦੇ ਇਲਾਵਾ ਜਿਹੜੇ ਵੀ ਮਖੋਟਾ ਲਗਾ ਕਰਕੇ ਬੈਠਦੇ ਨੇ, ਉਹ ਸ਼ਿਸ਼ ਬਣਨ ਦੇ ਕਾਬਿਲ ਹੀ ਨਹੀਂ ਹੈ। ਕਾਰਨ ਕਿ ਉਹ ਗੁਲਾਮ ਨੇ ਕਿਸ ਦੇ? ਉਹਨਾਂ ਜ਼ੰਜੀਰਾਂ ਦੇ, ਜਿਹੜੀਆਂ ਕਿ ਅਸੀਂ ਆਪਣੀ ਮਤ ਬੁੱਧੀ ਔਰ ਇੰਦਰੀਆਂ ਦੇ ਅਨੁਸਾਰ ਖੁਦ ਹੀ ਬਣਾ ਕਰਕੇ ਇਸ ਜੀਵਾਤਮਾ ਨੂੰ ਕੈਦ ਕਰ ਰੱਖਿਆ ਹੈ ਔਰ ਆਪਣੇ ਆਪ ਨੂੰ ਜਨਮ ਔਰ ਮਰਨ ਦੇ ਦੁੱਖਾਂ ਦੇ ਵਿਚ ਧਕੇਲ ਦਿੰਦੇ ਹਾਂ। ਗੁਰੂ ਸਾਹਿਬਾਂ ਨੇ ਪਿਛਲੇ ਸਤਸੰਗ ਦੇ ਵਿਚ ਬਿਲਕੁਲ ਸਪਸ਼ਟ ਕੀਤਾ ਸੀ ਕਿ ਇਹ ਆਤਮਾ ਇਸ ਮਨੁੱਖੇ ਚੋਲੇ ਨੂੰ ਧਾਰਨ ਕਰਨ ਵਾਸਤੇ ਕਿਤਨਾ ਭਿਆਨਕ ਨਰਕ ਬਰਦਾਸ਼ਤ ਕਰਦੀ ਹੈ। ਇਤਨਾ ਭਿਆਨਕ ਨਰਕ ਬਰਦਾਸ਼ਤ ਕਰਨ ਦੇ ਬਾਅਦ ਛਣ ਬੰਗੁਰ ਜੀਵਨ ਜਿਹੜਾ ਇਸ ਨੂੰ ਮਿਲਿਆ ਸੀ, ਕਿਸ ਵਾਸਤੇ ਮਿਲਿਆ ਸੀਗਾ, ਇਹ ਸਾਰਾ ਮਜ਼ਮੂਨ ਵਿਚਾਰ ਕਰਨ ਦਾ। ਤੋ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾਂਦੀ ਹੈ, ਇਸੀ ਆਤਮਾ ਨੂੰ ਦੁਬਾਰਾ ਤੋਂ ਜਗਾਉਣ ਵਾਸਤੇ ਦਿੱਤੀ ਜਾਂਦੀ ਹੈ। ਜਦੋਂ ਇਸ ਨੂੰ ਸੋਝੀ ਦਿੱਤੀ ਸੀ ਗਰਭ ਦੇ ਵਿਚ, ਜਿਸਲੇ ਉਲਟਾ ਲਟਕ ਰਿਹਾ ਸੀਗਾ, ਉਸ ਪਰਮਾਤਮਾ ਦਾ ਚਿੰਤਨ ਕਰ ਰਿਹਾ ਸੀ, ਆਪਣੀ ਮੁਕਤੀ ਦੇ ਉਪਾਅ ਬਣਾ ਰਿਹਾ ਸੀਗਾ, ਪਰ ਬਾਹਰ ਆ ਕਰਕੇ ਜਦੋਂ ਮਾਇਆ ਨੇ ਇਸ ਦੇ ਉਪਰ ਪ੍ਰਬਲ ਪ੍ਰਭਾਵ ਕਰ ਦਿੱਤਾ, ਇਹ ਫਿਰ ਉਹ ਸਾਰੀਆਂ ਗੱਲਾਂ ਭੁੱਲ ਗਿਆ, ਪਿਛਲੇ ਜਨਮ ਦੀਆਂ ਕਰਤੂਤਾਂ ਨੂੰ ਭੁੱਲ ਗਿਆ, ਜੋ ਜੋ ਕੁਛ ਇਸਨੇ ਵਹਿਲਾ ਕੀਤੀ ਸੀ ਉਹ ਸਕਾਲ ਪੁਰਖ ਪਰਮਾਤਮਾ ਦੀ, ਉਹ ਸਾਰਾ ਕੁਛ ਭੁੱਲ ਗਿਆ, ਔਰ ਇਸ ਨੂੰ ਯਾਦ ਕਰਾਉਣ ਵਾਸਤੇ ਹੀ ਸਤਸੰਗ ਕੀਤਾ ਜਾਂਦਾ। ਇਸ ਦੇ ਇਲਾਵਾ ਇਸ ਸਤਸੰਗ ਦਾ ਹੋਰ ਕੁਛ ਵੀ ਅਰਥ ਨਹੀਂ ਹੈ, ਇੱਕ ਸੀਮਾ ਹੈ, ਇਸ ਸੀਮਾ ਤੋਂ ਅੱਗੇ ਅਸੀਂ ਕਦੀ ਵੀ ਉਸ ਅਕਾਲ ਪੁਰਖ ਤੱਕ ਪਹੁੰਚਣ ਦੇ ਕਾਬਿਲ ਬਣ ਹੀ ਨਹੀਂ ਸਕਦੇ। ਤੇ ਇਹ ਸਾਰੇ ਸਾਧਨ ਨੇ, ਲਫ਼ਜ਼ ਸਾਧਨ ਹੈ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ, ਸਤਸੰਗ ਸਾਧਨ ਹੈ ਜਿੱਥੇ ਸਤ ਪ੍ਰਗਟ ਹੋ ਕਰਕੇ ਸਾਡੀਆਂ ਝੋਲੀਆਂ ਵਿਚ ਤਕਸੀਮ ਕੀਤਾ ਜਾਂਦਾ ਹੈ। ਤੇ ਬਿਲਕੁਲ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਉਹ ਆਵਾਜ਼ ਜਿਸ ਆਵਾਜ਼ ਨੂੰ ਅਸੀਂ ਸੁਣ ਨਹੀਂ ਸਕਦੇ, ਕੁਛ ਛਣਾ ਪਹਿਲੇ ਉਸ ਆਵਾਜ਼ ਨੂੰ ਇਸ ਹੱਕ ਲਫ਼ਜ਼ ਦੇ ਜ਼ਰੀਏ ਅਸੀਂ ਸਾਰਿਆਂ ਨੇ ਦ੍ਰਿਸ਼ਟੀਗੋਚਰ ਕੀਤਾ, ਮਹਿਸੂਸ ਕੀਤਾ, ਆਤਮਾ ਨੇ ਵੀ ਬੋਧ ਕੀਤਾ ਕਿ ਉਸ ਪਰਮਾਤਮਾ ਦੀ ਤਾਕਤ ਜਿਸ ਨੂੰ ਆਵਾਜ਼ ਕਿਹਾ ਗਿਆ, ਜਿਸ ਦੇ ਵਿਚ ਭਰਪੂਰ ਪ੍ਰਕਾਸ਼ ਹੈ, ਸੱਚਮੁੱਚ ਇੱਕ ਕੋਈ ਤਾਕਤ ਹੈ, ਉਸ ਤਾਕਤ ਨੂੰ ਹੀ ਪ੍ਰਾਪਤ ਕਰਨ ਵਾਸਤੇ ਸਾਡਾ ਜਨਮ ਹੋਇਆ ਹੈ। ਇਹ ਕਿਉਂ ਪ੍ਰਦਰਸ਼ਿਤ ਕੀਤੀ ਜਾਂਦੀ ਹੈ? ਸਿਰਫ ਉਸਦਾ ਇੱਕੋ ਹੀ ਕਾਰਨ ਹੈ ਕਿ ਸਾਡੇ ਅੰਦਰ ਸ਼ੋਕ ਪੈਦਾ ਹੋ ਜਾਏ। ਕਦੀ ਵਾਰੀ ਅਸੀਂ ਦੇਖਦੇ ਹਾਂ ਇਸ ਮੁਲਕ ਦੇ ਅੰਦਰ ਕੋਈ ਵੀ ਕੰਪਨੀ ਆਉਂਦੀ ਹੈ ਤੇ ਬਾਜ਼ਾਰ ਦੇ ਵਿਚ ਆਪਣਾ ਸਟਾਲ ਲਗਾ ਕਰਕੇ ਆਪਣੀ ਪ੍ਰੋਡਕਟ ਨੂੰ ਕਿਸ ਤਰੀਕੇ ਨਾਲ ਪ੍ਰਦਰਸ਼ਿਤ ਕਰਦੀ ਹੈ ਕਿ ਸਾਡੇ ਅੰਦਰ ਸ਼ੋਕ ਪੈਦਾ ਹੋ ਜਾਏ ਕਿ ਉਸਦਾ ਕਿਆ ਸੁੱਖ ਹੈ ਅਗਰ ਉਸ ਵਸਤੂ ਨੂੰ ਅਸੀਂ ਆਪਣੇ ਘਰ ਪਰਚੇਸ ਕਰਕੇ ਲੈ ਆਉਂਦੇ ਹਾਂ, ਕਿਸ ਕਿਸ ਵਿਪਦਾ ਤੋਂ ਅਸੀਂ ਬਚ ਸਕਦੇ ਹਾਂ, ਕਿਤਨਾ ਸਾਡਾ ਸਮੇਂ ਬਚ ਸਕਦਾ ਹੈ, ਔਰ ਕਿਸ ਤਰੀਕੇ ਦੇ ਨਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਅਸੀਂ ਸੁਗਮ ਬਣਾ ਸਕਦੇ ਹਾਂ, ਆਸਾਨ ਬਣਾ ਸਕਦੇ ਹਾਂ। ਤੋ ਇਸ ਆਵਾਜ਼ ਦੇ ਪ੍ਰਦਰਸ਼ਨ ਦਾ ਵੀ ਸਿਰਫ ਇਤਨਾ ਹੀ ਭਾਵ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਜਿਸ ਨੂੰ ਅਸੀਂ ਲਫ਼ਜ਼ ਆਕਾਰ ਕਿਸੇ ਮੂਰਤੀ ਪੋਥੀ ਗ੍ਰੰਥਾਂ ਦੇ ਵਿਚ ਸਮੁੰਦਰ ਦੇ ਵਿਚ ਆਕਾਸ਼ ਦੇ ਵਿਚ ਗੁਫਾ ਦੇ ਵਿਚ ਤਲਾਸ਼ ਕਰ ਰਹੇ ਹਾਂ, ਉਹ ਕੋਈ ਰੰਗ ਰੂਪ ਰੇਖ ਆਕਾਰ ਤੋਂ ਅਲੱਗ ਸਿਰਫ ਇੱਕ ਆਵਾਜ਼ ਮਾਤਰ ਹੈ, ਔਰ ਉਸ ਆਵਾਜ਼ ਦੇ ਵਿਚੋਂ ਇੱਕ ਪ੍ਰਕਾਸ਼ ਆਉਂਦਾ ਹੈ। ਇਸੀ ਆਵਾਜ਼ ਨੂੰ ਹੱਕ ਲਫ਼ਜ਼ ਦੇ ਜ਼ਰੀਏ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਔਰ ਇਸ ਦੇ ਅੰਦਰ ਜਿਹੜਾ ਪ੍ਰਕਾਸ਼ ਆ ਰਿਹਾ ਉਸ ਪ੍ਰਕਾਸ਼ ਦਾ ਅਸੀਂ ਦੀਦਾਰ ਨਹੀਂ ਕਰ ਸਕੇ। ਇਸ ਪ੍ਰਕਾਸ਼ ਨੂੰ ਗੁਪਤ ਰੱਖਿਆ ਜਾਂਦਾ, ਇਸ ਸ੍ਰਿਸ਼ਟੀ ਦਾ ਨਿਯਮ ਹੈ, ਪਰ ਸਾਡੇ ਅੰਦਰ ਸ਼ੌਕ ਪੈਦਾ ਹੋ ਜਾਏ ਕਿ ਇਸ ਆਵਾਜ਼ ਨੂੰ ਅਸੀਂ ਹਾਸਲ ਕਰਨਾ ਹੈ, ਇਸ ਪ੍ਰਕਾਸ਼ ਨੂੰ ਅਸੀਂ ਹਾਸਲ ਕਰਨਾ ਹੈ, ਔਰ ਇਸ ਨੂੰ ਹਾਸਲ ਕਰਨ ਵਾਸਤੇ ਹੀ ਸਾਨੂੰ ਇਹ ਇੰਦਰੀ ਬਲ ਦਿੱਤਾ ਗਿਆ, ਇਹ ਗਿਆਨ ਇੰਦਰੀਆਂ ਦਿੱਤੀਆਂ ਗਈਆਂ ਨੇ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਇਹਨਾਂ ਦਾ ਸਿਰਫ ਇੱਕੋ ਹੀ ਭਾਵ ਸੀਗਾ, ਇੱਕੋ ਹੀ ਸਮਰੱਥਾ ਦਿੱਤੀ ਗਈ ਸੀ ਕਿ ਇਸ ਆਵਾਜ਼ ਤੱਕ ਪਹੁੰਚ ਜਾਈਏ, ਇਸ ਪ੍ਰਕਾਸ਼ ਦਾ ਦੀਦਾਰ ਕਰ ਲਈਏ। ਕਾਰਨ ਕਿ ਜਿਸ ਤਰੀਕੇ ਦੇ ਨਾਲ ਇਸ ਆਵਾਜ਼ ਨੇ ਇਸ ਆਤਮਾ ਨੂੰ ਅਟ੍ਰੈਕਟ ਕੀਤਾ, ਜਿਸ ਨੇ ਵੀ ਇਸ ਆਵਾਜ਼ ਨੂੰ ਸੁਣਿਆ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਮੇਰੀ ਆਤਮਾ ਖਿੱਚੀ ਨਹੀਂ ਗਈ। ਜਿਸ ਤਰੀਕੇ ਦੇ ਨਾਲ ਇਹ ਆਤਮਾ ਖਿੱਚੀ ਗਈ ਹੈ, ਸੱਚਮੁੱਚ ਇਸ ਆਵਾਜ਼ ਦੇ ਵਿਚ ਇਸ ਪ੍ਰਕਾਸ਼ ਦੇ ਵਿਚ ਇੱਕ ਜਾਦੂ ਹੈ, ਇੱਕ ਅਟ੍ਰੈਕਸ਼ਨ ਹੈ, ਇੱਕ ਗ੍ਰੈਵਿਟੀ ਹੈ। ਕੈਸੀ ਗ੍ਰੈਵਿਟੀ ਹੈ ਇਸ ਆਤਮਾ ਨੂੰ ਖਿੱਚਣ ਦੀ? ਖਿੱਚ ਕੇ ਕਿੱਥੇ ਲੈ ਕਰਕੇ ਜਾਏਗਾ? ਜਿਸ ਜਗ੍ਹਾ ਤੋਂ ਇਹ ਆਵਾਜ਼ ਆ ਰਹੀ ਹੈ, ਜਿਸ ਜਗ੍ਹਾ ਤੋਂ ਇਹ ਪ੍ਰਕਾਸ਼ ਪੈਦਾ ਹੋ ਰਿਹਾ, ਉਸ ਜਗ੍ਹਾ ਜਾ ਕਰਕੇ ਇਸ ਆਤਮਾ ਨੂੰ ਉਸ ਪ੍ਰਕਾਸ਼ ਦੇ ਵਿਚ ਉਸ ਕੁੰਡ ਦੇ ਵਿਚ ਲਿਜਾ ਕਰਕੇ ਖਤਮ ਕਰ ਦੇਗਾ, ਉਸ ਦੇ ਵਿਚ ਲੀਨ ਹੋ ਜਾਏਗਾ, ਯਾਨੀ ਕਿ ਬੂੰਦ ਜਿਹੜੀ ਆਪਣੇ ਸਮੁੰਦਰ ਦੇ ਵਿਚ ਮਿਲ ਕਰਕੇ ਉਸੀ ਦਾ ਰੂਪ ਹੋ ਜਾਏਗੀ। ਇਹ ਆਵਾਜ਼ ਕਿੱਥੋਂ ਆ ਰਹੀ ਹੈ? ਕੋਈ ਇਸ ਆਵਾਜ਼ ਨੂੰ ਪੈਦਾ ਨਹੀਂ ਕਰ ਰਿਹਾ, ਇਹ ਆਵਾਜ਼ ਆਪਣੇ ਆਪ ਪੈਦਾ ਹੁੰਦੀ ਹੈ, ਆਪਣੇ ਆਪ ਉਹਦੇ ਵਿਚੋਂ ਪ੍ਰਕਾਸ਼ ਨਿਕਲਦਾ। ਔਰ ਤਾਜੁਬ ਦੀ ਗੱਲ ਹੈ ਕਿ ਜਿਸ ਜਗ੍ਹਾ ਤੋਂ ਆਪਣੇ ਆਪ ਆਵਾਜ਼ ਪੈਦਾ ਹੋ ਰਹੀ ਹੈ, ਉਸ ਜਗ੍ਹਾ ਜਾ ਕਰਕੇ ਕਦੀ ਦੇਖੋ ਕਿ ਇਸ ਆਵਾਜ਼ ਦੇ ਵਿਚ ਇਤਨੀ ਸਮਰੱਥਾ ਹੈ, ਇਤਨੀ ਤਾਕਤ ਹੈ ਕਿ ਅਨੰਤ ਬ੍ਰਹਿਮੰਡ ਇਸਨੇ ਰਚਨਾ ਚ ਲਿਆ ਦਿੱਤੇ। ਕਿਤਨੇ ਹੀ ਬ੍ਰਹਿਮੰਡ ਬਣੇ ਹੋਏ ਨੇ, ਚੱਲ ਰਹੇ ਨੇ, ਖਤਮ ਹੋ ਰਹੇ ਨੇ, ਉਸ ਤੋਂ ਬਾਅਦ ਫਿਰ ਸ੍ਰਿਸ਼ਟੀ ਰਚੀ ਜਾ ਰਹੀ ਹੈ, ਅਨੰਤ ਜੀਵ ਉਸ ਦੇ ਵਿਚ ਆਪਣਾ ਕਾਰ ਵਿਵਹਾਰ ਕਰ ਰਹੇ ਨੇ, ਕਾਰ ਵਿਵਹਾਰ ਖਤਮ ਕਰਨ ਤੋਂ ਬਾਅਦ ਖਤਮ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਪੈਦਾ ਹੁੰਦੇ ਨੇ। ਇਤਨੀ ਸਮਰੱਥਾ ਹੋਣ ਦੇ ਬਾਅਦ ਇਸ ਨਾਮ ਦੇ ਵਿਚ ਇਸ ਸ਼ਬਦ ਦੇ ਵਿਚ ਇਤਨੀ ਹਿੰਮਤ ਨਹੀਂ ਹੈ ਕਿ ਉਸ ਜਗ੍ਹਾ ਆਪਣੀ ਆਵਾਜ਼ ਪੈਦਾ ਕਰਕੇ ਦਿਖਾ ਦੇ, ਯਾਨੀ ਕਿ ਉਸ ਅਲਖ ਮੰਡਲ ਦੇ ਵਿਚ ਜਾ ਕਰਕੇ ਦੇਖੋ ਇਹ ਆਵਾਜ਼ ਗੁਪਤ ਰੂਪ ਦੇ ਵਿਚ ਚਲਦੀ ਹੈ। ਪ੍ਰਗਟ ਕਿੱਥੇ ਹੁੰਦੀ ਹੈ? ਆਪਣੇ ਸਭ ਤੋਂ ਨਿਚਲੇ ਮੰਡਲ ਦੇ ਵਿਚ, ਔਰ ਉਸ ਨਿਚਲੇ ਮੰਡਲ ਤੱਕ ਪਹੁੰਚਣ ਦੇ ਅਸੀਂ ਅੱਜ ਤੱਕ ਕਾਬਿਲ ਨਹੀਂ ਬਣ ਸਕੇ। ਉਸ ਮੰਡਲ ਦਾ ਨਾਮ ਹੈ ਸੱਚਖੰਡ। ਸੱਚ ਕਿਉਂ ਕਿਹਾ ਗਿਆ? ਕਿਉਂਕਿ ਉੱਥੇ ਸੱਚ ਪ੍ਰਗਟ ਹੋ ਜਾਂਦਾ। ਉਹੀ ਸੱਚ ਜਿਹੜਾ ਕਿ ਪ੍ਰਗਟ ਕਰਨ ਦੀ ਹਿੰਮਤ ਨਹੀਂ ਰੱਖਦਾ, ਉਹੀ ਉਸ ਜਗ੍ਹਾ ਪ੍ਰਗਟ ਹੋ ਕਰਕੇ ਨਿਚਲੇ ਮੰਡਲਾਂ ਦਾ ਨਿਰਮਾਣ ਕਰਦਾ ਹੋਇਆ ਇਸ ਵਕਤ ਇਸ ਮੁਲਕ ਦੇ ਵਿਚ ਜ਼ਰੇ ਜ਼ਰੇ ਦੇ ਵਿਚ ਇਹ ਆਵਾਜ਼ ਔਰ ਪ੍ਰਕਾਸ਼ ਵਿਆਪਤ ਹੈ। ਉਸੀ ਦੀ ਤਾਕਤ ਦੇ ਨਾਲ ਇਹ ਸਾਰੇ ਮੁਲਕ, ਸਾਰੇ ਬ੍ਰਹਿਮੰਡ ਔਰ ਸਾਰੇ ਜੀਵ ਕੰਮ ਕਰਦੇ ਨੇ। ਤੇ ਵਿਚਾਰ ਕਰਕੇ ਦੇਖ ਲੋ, ਇਹ ਤਾਕਤ ਕੋਈ ਇਤਨੀ ਸਸਤੀ, ਛੋਟੀ ਔਰ ਆਸਾਨ ਨਹੀਂ ਹੈ ਕਿ ਜਿਹੜੇ ਮਤ ਔਰ ਧਰਮ ਦੀਆਂ ਵਿਧੀਆਂ ਲੈ ਕਰਕੇ ਅਸੀਂ ਅਹੰਕਾਰ ਦੇ ਵਿਚ ਗਰਕ ਹੋ ਰਹੇ ਹਾਂ ਔਰ ਇੱਥੇ ਬੈਠੇ ਹੋ ਇਹ ਸੋਚ ਰਹੇ ਹਾਂ ਕਿ ਅਸੀਂ ਕਿਹੜੇ ਮਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਰ ਚਲੇ ਜਾਵਾਂਗੇ ਤੇ ਇਹ ਸਾਰੀ ਕੋਰੀ ਕਲਪਨਾ ਸਾਬਿਤ ਹੋਏਗੀ। ਅੱਜ ਤੱਕ ਅਸੀਂ ਕੁਛ ਹਾਸਲ ਨਹੀਂ ਕਰ ਸਕੇ ਇਹਨਾਂ ਵਿਧੀਆਂ ਤੋਂ ਤੇ ਹੱਥ ਤੇ ਹੱਥ ਧਰੇ ਬੈਠੇ ਹਾਂ ਤੇ ਕਿਆ ਆਉਣ ਵਾਲਾ ਕੋਈ ਜਾਦੂ ਮੰਤਰ ਦਾ ਸਮੇਂ ਹੋਏਗਾ ਕਿ ਸਾਨੂੰ ਇਸ ਆਵਾਜ਼ ਦਾ ਦੀਦਾਰ ਹੋ ਜਾਏਗਾ। ਇਸੀ ਕਾਰਨ ਇਸ ਆਵਾਜ਼ ਦਾ ਦੀਦਾਰ ਕਰਾ ਦਿੱਤਾ ਉਸ ਅਕਾਲ ਪੁਰਖ ਪਰਮਾਤਮਾ ਨੇ। ਹੱਕ ਕਿਆ ਹੈ? ਹੱਕ ਸਤਨਾਮ ਹੈ, ਅਕਾਲ ਪੁਰਖ ਹੈ। ਉਸੀ ਅਕਾਲ ਪੁਰਖ ਨੇ ਆਪਣੀ ਇਸ ਤਾਕਤ ਨੂੰ ਇਸ ਜਗ੍ਹਾ ਤੇ ਪ੍ਰਗਟ ਕੀਤਾ ਹੈ ਤੇ ਵਿਚਾਰ ਕਰਕੇ ਦੇਖੋ ਅਗਰ ਅਸੀਂ ਅਸ ਵੀ ਇਸ ਸ਼ੋਕ ਨੂੰ ਪੈਦਾ ਨਾ ਕਰ ਸਕੇ ਇਸ ਪ੍ਰਕਾਸ਼ ਦੇ ਪ੍ਰਤੀ ਤੇ ਵਿਚਾਰ ਕਰਕੇ ਦੇਖ ਲੋ ਅਸੀਂ ਫਿਰ ਉਸੀ ਨਰਕ ਦੇ ਵਿੱਚ ਚਲੇ ਜਾਵਾਂਗੇ ਜਿਸ ਨਰਕ ਦਾ ਅਸੀਂ ਹਿੱਸਾ ਬਣੇ ਹੋਏ ਹਾਂ। ਕਰੋੜਾਂ ਹੀ ਯੁਗਾਂ ਦੇ ਬਾਅਦ ਜਾ ਕਰਕੇ ਇੱਕ ਮੌਕਾ ਮਿਲਦਾ ਹੈ ਇਸ ਜੀਵ ਨੂੰ ਇਸ ਇਨਸਾਨੀ ਚੋਲੇ ਦੇ ਵਿੱਚ ਆ ਕਰਕੇ ਇਸ ਪ੍ਰਕਾਸ਼ ਤੱਕ ਪਹੁੰਚਣ ਦਾ ਔਰ ਇਹ ਛਣ ਬੰਗੁਰ ਦਾ ਜੀਵਨ ਅਸੀਂ ਕੁਰਬਾਨ ਕਰ ਦਿੰਦੇ ਹਾਂ ਇਸ ਝੂਠੇ ਸਵਾਦ ਦੇ ਉਪਰ ਸੰਸਾਰ ਦੇ ਉਪਰ ਤੇ ਫਿਰ ਉਸ ਦੇ ਬਾਅਦ ਜਾ ਕਰਕੇ ਫਿਰ ਚੁਰਾਸੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਵੱਡੀ ਲਾਨਤ ਇਸ ਜੀਵ ਵਾਸਤੇ ਕਿਆ ਹੋਏਗੀ ਕਿ ਇਸ ਸਮਰੱਥਾ ਨੂੰ ਹਾਸਲ ਕਰਨ ਦੇ ਬਾਅਦ ਵੀ ਉਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕੀ ਤੇ ਅਸੀਂ ਆਪਣੇ ਅੰਦਰ ਸ਼ੋਕ ਪੈਦਾ ਕਰਨਾ ਹੈ ਕਿ ਇਸ ਆਵਾਜ਼ ਦੇ ਵਿੱਚ ਜਿਹੜਾ ਪ੍ਰਕਾਸ਼ ਆ ਰਿਹਾ ਸਾਨੂੰ ਕਿਉਂ ਨਹੀਂ ਨਜ਼ਰ ਆਇਆ ਕਿਉਂ ਕਿਸ ਕਮੀ ਦੇ ਕਾਰਨ ਅਸੀਂ ਇਸ ਪ੍ਰਕਾਸ਼ ਦਾ ਦੀਦਾਰ ਨਹੀਂ ਕਰ ਸਕੇ ਤੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਅੰਤਰ ਦੇ ਵਿੱਚ ਜਾ ਕਰਕੇ ਇਸ ਮਨੁੱਖੇ ਜਨਮ ਦੇ ਵਿੱਚ ਹੀ ਇਸ ਪ੍ਰਕਾਸ਼ ਦਾ ਦੀਦਾਰ ਹੋ ਸਕਦਾ ਹੈ। 84 ਲੱਖ ਜਾਮੇ ਬਣਾਏ ਗਏ ਨੇ ਕਿਤਨੇ ਹੀ ਉੱਤਮ ਔਰ ਸੁੰਦਰ ਜਾਮੇ ਨੇ ਪਰ ਕਿਸੇ ਦੇ ਵਿੱਚ ਵੀ ਇਸ ਪ੍ਰਕਾਸ਼ ਔਰ ਆਵਾਜ਼ ਦਾ ਦੀਦਾਰ ਨਹੀਂ ਹੋ ਸਕਦਾ ਕਾਰਨ ਕਿ ਮੁਕਤੀ ਦਾ ਰਸਤਾ ਦਿੱਤਾ ਗਿਆ ਹੈ ਇਸ ਮਨੁੱਖੇ ਜਨਮ ਨੂੰ 84 ਲੱਖ ਜਾਮਿਆਂ ਦੇ ਵਿੱਚ ਇੱਕੋ ਹੀ ਦਰਗਾਹ ਤੱਕ ਪਹੁੰਚਣ ਦੀ ਜੋ ਦਰੋਖਾ ਰੱਖਿਆ ਗਿਆ ਉਹ ਇਨਸਾਨ ਦਾ ਜਨਮ ਹੈ। ਇਸੀ ਜਨਮ ਦੇ ਵਿੱਚ ਆ ਕਰਕੇ ਜੀਵਾਤਮਾ ਜੋ ਹੈ ਆਪਣੇ ਨਰਕ ਸਵਰਗ ਦੇ ਜਹਾਜ਼ ਨੂੰ ਪਕੜ ਸਕਦੀ ਹੈ ਜਾਂ ਸੱਚਖੰਡ ਦੇ ਜਹਾਜ਼ ਨੂੰ ਪਕੜ ਸਕਦੀ ਹੈ। ਜਹਾਜ਼ ਇੱਕੋ ਹੀ ਹੈ, ਨਾਮ ਰੂਪੀ ਜਹਾਜ਼ ਹੈ। ਛੋਟੇ ਸਟੇਸ਼ਨਾਂ ਤੇ ਉਤਰ ਜਾਵਾਂਗੇ ਤੇ ਦੁੱਖ ਪਾਵਾਂਗੇ, ਆਖਰੀ ਸਟੇਸ਼ਨ ਤੇ ਉਤਰਾਂਗੇ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਇੰਟਰਨੈਸ਼ਨਲ, ਜਿਸ ਨੂੰ ਕਹਿੰਦੇ ਹਾਂ ਇੰਟਰ ਬ੍ਰਹਮੰਡ ਏਅਰਪੋਰਟ, ਯਾਨੀ ਕਿ ਇਨਸਾਨ ਦਾ ਜਨਮ ਇਹ ਜੋ ਭੂ ਲੋਕ ਹੈ, ਪ੍ਰਿਥਵੀ ਜਿਸ ਨੂੰ ਕਿਹਾ ਜਾਂਦਾ ਹੈ, ਇਹ ਕਰਮ ਖੇਤਰ ਹੈ। ਇਸ ਕਰਮ ਖੇਤਰ ਦੇ ਵਿੱਚ ਜੋ ਇਨਸਾਨ ਦਾ ਜਨਮ ਹੈ, ਇਨਸਾਨ ਦੀ ਜੂਨ ਹੈ, ਇਹ ਕਰਮ ਭੂਮੀ ਹੈ। ਇਸੀ ਕਰਮ ਭੂਮੀ ਦੇ ਵਿੱਚ ਆ ਕਰਕੇ ਇਨਸਾਨ ਜੋ ਵੀ ਫਸਲ ਬੀਜੇਗਾ, ਹੁਣ ਵਿਚਾਰ ਕਰਕੇ ਦੇਖ ਲੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੁਣੇ ਹੀ ਨਿਕਲੇ ਨੇ, ਅਸੀਂ ਕੈਸੀ ਖੇਤੀ ਬੀਜੀ ਹੈ, ਕਿਹੜੀ ਫਸਲ ਨੂੰ ਬੀਜਣ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਔਰ ਹੁਣ ਵੀ ਅਸੀਂ ਕਿਹੜੀ ਖੇਤੀ ਬੀਜ ਰਹੇ ਹਾਂ, 4 ਦਿਨ ਬਾਅਦ ਅਸੀਂ ਕਿਹੜੀ ਖੇਤੀ ਬੀਜਣੀ ਹੈ, ਜਰਾ ਕਲਪਨਾ ਕਰਕੇ ਦੇਖੋ। ਜੈਸੀ ਵੀ ਖੇਤੀ ਬੀਜਾਂਗੇ ਵੈਸੀ ਹੀ ਫਸਲ ਕੱਟੀ ਜਾਏਗੀ। ਦੋ ਹੀ ਕਿਸਾਨ ਨੇ, ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਸੀ, ਇੱਕ ਕਿਸਾਨ ਦਿਆਲ ਹੈ, ਇੱਕ ਬ੍ਰਹਮ ਹੈ, ਦੋਨੋ ਇੱਕੋ ਹੀ ਨੇ, ਕੋਈ ਅਲਗ ਨਹੀਂ ਨੇ, ਪਰ ਦੋਨਾਂ ਦਾ ਮਜ਼ਬੂਨ ਅਲਗ ਹੈ, ਇੱਕ ਅਸਲ ਹੈ, ਇੱਕ ਨਕਲ ਹੈ। ਇਹ ਅਸੀਂ ਫੈਸਲਾ ਕਰਨਾ ਕਿ ਅਸੀਂ ਅਸਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਾਂ ਨਕਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਔਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਆਪਣੇ ਸ਼ੋਕ ਦਾ ਪ੍ਰਦਰਸ਼ਨ ਕਰਨਾ ਹੈ। ਸ਼ੋਕ ਦੇ ਪ੍ਰਦਰਸ਼ਨ ਕਰਨ ਵਾਸਤੇ ਇੱਕ ਮਿਸਾਲ ਗੁਰੂ ਸਾਹਿਬ ਦਿੰਦੇ ਨੇ, ਅਗਰ ਕੋਈ ਕਹੇ ਕਿ ਮੈਂ ਬਹੁਤ ਅੱਛਾ ਖਿਲਾੜੀ ਹਾਂ ਤੇ ਉਸ ਦੇਖ ਸੁਣਨ ਵਾਲਾ ਕਿਆ ਕਹੇਗਾ? ਦੇਖਣ ਵਾਲਾ ਇੱਕੋ ਹੀ ਗੱਲ ਕਹੇਗਾ, ਅਗਰ ਤੂੰ ਖਿਲਾੜੀ ਹੈ ਤੇ ਆਪਣੇ ਖੇਲ ਦਾ ਪ੍ਰਦਰਸ਼ਨ ਕਰ। ਹੁਣ ਖਿਲਾੜੀ ਅਗਰ ਬੈਟਸਮੈਨ ਹੈ ਤੇ ਬੈਟਸਮੈਨ ਕੀ ਕਹੇਗਾ ਕਿ ਠੀਕ ਹੈ ਮੈਂ ਖੇਲ ਦਾ ਪ੍ਰਦਰਸ਼ਨ ਕਰਦਾ ਵਾਂ, ਮੈਨੂੰ ਬੈਟ ਦਿੱਤਾ ਜਾਏ। ਹੁਣ ਬੈਟ ਨੂੰ ਲੈ ਕਰਕੇ ਮੈਦਾਨ ਦੇ ਵਿੱਚ ਆਪਣੇ ਖੇਲ ਦਾ ਪ੍ਰਦਰਸ਼ਨ ਕਰਦਾ ਔਰ ਸਿੱਧ ਕਰਦਾ ਕਿ ਮੈਂ ਅੱਛਾ ਬੈਟਸਮੈਨ ਹਾਂ, ਉਸ ਦੇ ਬਾਅਦ ਹੀ ਸਾਰੇ ਦੇਖਣ ਸੁਣਨ ਵਾਲੇ ਕਹਿੰਦੇ ਨੇ ਹਾਂ ਬਈ ਇਹ ਖਿਲਾੜੀ ਜਿਹੜਾ ਹੈ ਸੱਚਮੁੱਚ ਅੱਛਾ ਬੈਟਸਮੈਨ ਹੈ। ਹੁਣ ਵਿਚਾਰ ਕਰਕੇ ਦੇਖ ਲੋ, ਠੀਕ ਇਹੀ ਉਹ ਮਿਸਾਲ ਜਿਹੜੀ ਹੈ ਰੂਹਾਨੀਅਤ ਦੇ ਵਿੱਚ ਲਾਗੂ ਹੁੰਦੀ ਹੈ। ਅਗਰ ਅਸੀਂ ਇਹ ਕਹੀਏ ਕਿ ਸਾਨੂੰ ਪਰਮਾਤਮਾ ਦੇ ਮਿਲਣ ਦਾ ਸ਼ੌਕ ਹੈ, ਜਿਸ ਤਰੀਕੇ ਦੇ ਨਾਲ ਇੱਥੇ ਆਤਮਾਵਾਂ ਬੈਠੀਆਂ ਜਾਂ ਵਿਚਾਰ ਕਰ ਰਹੀਆਂ ਨੇ, ਇਹ ਜ਼ਾਹਿਰ ਕਰਨਾ ਚਾਹੁੰਦੀਆਂ ਨੇ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸ ਵਕਤ ਉਹਨਾਂ ਨੂੰ ਇੱਕ ਨਿਸ਼ਾਨ ਦਿੱਤਾ ਜਾਂਦਾ। ਉਹ ਨਿਸ਼ਾਨ ਕਿਸ ਕਾਰਨ ਦਿੱਤਾ ਜਾਂਦਾ? ਕਿ ਤੁਸੀਂ ਆਪਣੇ ਸ਼ੌਕ ਦਾ ਪ੍ਰਦਰਸ਼ਨ ਕਰੋ, ਆਪਣੀ ਕਲਾ ਦਾ ਪ੍ਰਦਰਸ਼ਨ ਕਰੋ, ਤਾਂ ਕਲਾ ਦਾ ਪ੍ਰਦਰਸ਼ਨ ਦਾ ਸਾਧਨ ਮਾਤਰ ਹੈ ਉਹ ਬੈਟ, ਯਾਨੀ ਕਿ ਲਫ਼ਜ਼, ਉਹ ਨਾਮ ਜਿਸ ਦਾ ਕਿ ਅਸੀਂ ਅਹੰਕਾਰ ਪਾ ਰਹੇ ਹਾਂ। ਔਰ ਇਹ ਅਹੰਕਾਰ ਕੀ ਹੈ, ਸਾਨੂੰ ਕਿੱਥੇ ਤੱਕ ਲੈ ਕਰਕੇ ਜਾਏਗਾ? ਥੋੜਾ ਜਿਹਾ ਵਿਚਾਰ ਕਰੋ, ਕਿਆ ਕਲਾ ਬੈਟ ਹੈ ਜਾਂ ਬੈਟ ਕਲਾ ਹੈ? ਤਾਂ ਨਹੀਂ, ਬੈਟ ਕੁਛ ਹੋਰ ਚੀਜ਼ ਹੈ, ਕਲਾ ਕੁਛ ਹੋਰ ਚੀਜ਼ ਹੈ, ਲੇਕਿਨ ਕਲਾ ਨੂੰ ਪ੍ਰਦਰਸ਼ਨ ਕਰਨ ਵਾਸਤੇ ਬੈਟ ਦੀ ਵੀ ਜ਼ਰੂਰਤ ਹੈ। ਤੇ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਸਾਧਨ ਜਿਹੜੇ ਨੇ ਇਹ ਸਿਰਫ ਆਪਣੇ ਸ਼ੋਕ ਨੂੰ ਪ੍ਰਦਰਸ਼ਨ ਕਰਨ ਮਾਤਰ ਵਾਸਤੇ ਨੇ ਕਿ ਅਗਰ ਅਸੀਂ ਭਗਤ ਬਣਨਾ ਚਾਹੁੰਦੇ ਹਾਂ ਇੱਕੋ ਹੀ ਗੱਲ ਕਰਾਂਗੇ ਕਿ ਅਸੀਂ ਕਿਸ ਦਾ ਨਾਮ ਜਪੀਏ ਕਿਸ ਨਾਮ ਨਾਲ ਜਪੀਏ ਉਸ ਵੇਲੇ ਸੰਤ ਸਾਨੂੰ ਕੋਈ ਲਫ਼ਜ਼ ਦੇ ਦਿੰਦੇ ਨੇ ਕੋਈ ਸ਼ਬਦ ਦੇ ਦਿੰਦੇ ਨੇ ਕਿ ਇਸ ਲਫ਼ਜ਼ ਦੇ ਨਾਲ ਤੁਸੀਂ ਉਸ ਪਰਮਾਤਮਾ ਨੂੰ ਯਾਦ ਕਰੋ ਤੇ ਵਿਚਾਰ ਕਰਕੇ ਦੇਖੋ ਕਿ ਅਸੀਂ ਕਿਸ ਨੂੰ ਯਾਦ ਕਰ ਰਹੇ ਹਾਂ ਅੱਖ ਬੰਦ ਕਰਕੇ ਬੈਠ ਜਾਂਦੇ ਹਾਂ ਯਾਦ ਤੇ ਕਰਨਾ ਸੀ ਆਤਮਾ ਔਰ ਮਨ ਨੇ ਆਤਮਾ ਤੇ ਵਿਚਾਰੀ ਜੰਜੀਰਾਂ ਦੇ ਵਿੱਚ ਜਕੜੀ ਹੋਈ ਹੈ ਔਰ ਮਨ ਕੀ ਕਰ ਰਿਹਾ ਮਨ ਸਾਨੂੰ ਨਚਾ ਰਿਹਾ ਮਨ ਆਪਣੇ ਜ਼ਰੂਰੀ ਕੰਮ ਕਰਨ ਵਾਸਤੇ ਇਸ ਸੰਸਾਰ ਦੇ ਸੈਰ ਸਪਾਟੇ ਚ ਲੱਗਾ ਹੋਇਆ ਤੇ ਲਫ਼ਜ਼ ਵਿਚਾਰੇ ਕਿਆ ਕਰਨਗੇ ਉਹ ਤੇ ਖੁਦ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀ ਇੱਕ ਬਿਨਸ ਜਾਣ ਵਾਲੀ ਚੀਜ਼ ਹੈ ਜਿਸਨੇ ਇੱਕ ਸੀਮਾ ਤੋਂ ਬਾਅਦ ਖਤਮ ਹੋ ਜਾਣਾ ਵਿਚਾਰ ਕਰਕੇ ਦੇਖੋ ਕਿਤਨੇ ਹੀ ਲਫ਼ਜ਼ ਆਏ ਕਿਤਨੀਆਂ ਹੀ ਜਾਤਾਂ ਕੌਮਾਂ ਆਈਆਂ ਕਿਤਨੇ ਹੀ ਮਤ ਔਰ ਧਰਮ ਆਏ ਕਿਤਨੇ ਹੀ ਦਫ਼ਨ ਹੋ ਗਏ ਕਿਤਨੇ ਚੱਲ ਰਹੇ ਨੇ ਇਹਨਾਂ ਨੇ ਵੀ ਦਫ਼ਨ ਹੋ ਜਾਣਾ ਕਿਤਨੇ ਹੀ ਹੋਰ ਆਣਗੇ ਉਹ ਵੀ ਦਫ਼ਨ ਹੋ ਜਾਣਗੇ ਤੇ ਕਿਆ ਉਹ ਨਾਮ ਉਹ ਸ਼ਬਦ ਜਿਹੜਾ ਅਨੰਤ ਕਾਲ ਤੋਂ ਇਸ ਸ੍ਰਿਸ਼ਟੀ ਨੂੰ ਚੁੱਕ ਕਰਕੇ ਬੈਠਾ ਸਭ ਨੂੰ ਸਾਰਾ ਦੇ ਰਿਹਾ ਸਭ ਨੂੰ ਚਲਾ ਰਿਹਾ ਸਭ ਨੂੰ ਖਤਮ ਹੋ ਰਿਹਾ ਕਿਆ ਉਹ ਕੋਈ ਲਫ਼ਜ਼ ਹੈ ਕਿਆ ਕੋਈ ਮਤ ਜਾਂ ਧਰਮ ਹੈ ਜਾਂ ਕੋਈ ਆਕਾਰ ਹੈ ਕੋਈ ਕਿਸ ਤਰੀਕੇ ਦੇ ਨਾਲ ਅਸੀਂ ਇਹ ਸਾਰੀਆਂ ਜ਼ੰਜੀਰਾਂ ਦੇ ਵਿੱਚ ਜਕੜੇ ਹੋਏ ਬੈਠੇ ਹਾਂ ਤੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਮਜ਼ਮੂਨ ਕਿ ਇੱਕ ਸਾਧਨ ਹੈ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਇਸ ਤੋਂ ਅੱਗੇ ਕੁਛ ਵੀ ਅਰਥ ਨਹੀਂ ਰੱਖਦਾ ਸੋ ਕਲਾ ਸ਼ੋਕ ਇਹ ਜੀਵ ਨੇ ਆਪਣੇ ਅੰਦਰ ਦੇ ਵਿੱਚੋਂ ਪੈਦਾ ਕਰਨਾ ਹੈ ਔਰ ਅੰਦਰ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਪੈਦਾ ਕਰ ਸਕਦੇ ਹਾਂ ਉਸ ਸੁਰਤ ਨੂੰ ਸਮੇਟ ਕਰਕੇ ਸੁਰਤ ਕਿਸ ਜਗ੍ਹਾ ਹੈ ਮਨ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਰਚੀ ਹੋਈ ਹੈ ਸੰਸਾਰ ਦੇ ਵਿੱਚੋਂ ਜਦ ਤੱਕ ਅਸੀਂ ਨਿਕਲਾਂਗੇ ਨਹੀਂ ਅਸੀਂ ਉਸ ਪਰਮਾਤਮਾ ਨੂੰ ਰਮਈਏ ਨੂੰ ਜਾਣਨ ਦੇਖਣ ਦੇ ਕਾਬਿਲ ਬਣ ਹੀ ਨਹੀਂ ਸਕਦੇ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਰੇ ਸਤਸੰਗਾਂ ਚ ਬਿਲਕੁਲ ਇੱਕ ਛੋਟਾ ਜਿਹਾ ਹੀ ਬਚਨ ਕੀਤਾ ਕਿ ਕਿਹੜਾ ਤਪ ਹੈ ਕਿਹੜਾ ਤਪ ਨੂੰ ਕਰਕੇ ਅਸੀਂ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕਦੇ ਹਾਂ ਕਿਹੜੀ ਪੂਜਾ ਹੈ ਕਿਹੜੀ ਸੇਵਾ ਹੈ ਅਸੀਂ ਸਰੀਰ ਦੇ ਨਾਲ ਕਿਹੜੀਆਂ ਸੇਵਾ ਦਾ ਅਹੰਕਾਰ ਭਰ ਰਹੇ ਹਾਂ ਸਤਸੰਗ ਜੀ ਅੱਖ ਚੱਲ ਰਹੀ ਹੈ ਕੰਨ ਚੱਲ ਰਹੇ ਨੇ ਜ਼ਬਾਨ ਚੱਲ ਰਹੀ ਹੈ ਸਰੀਰ ਦੀਆਂ ਇੰਦਰੀਆਂ ਚੱਲ ਰਹੀਆਂ ਨੇ ਕਾਮ ਕ੍ਰੋਧ ਲੋਭ ਅਹੰਕਾਰ ਭਰਪੂਰ ਮਾਤਰਾ ਦੇ ਵਿੱਚ ਪੂਰੇ ਸਰੀਰ ਦੇ ਅੰਦਰ ਚੱਕਰ ਲਗਾ ਰਿਹਾ ਔਰ ਉਸ ਦੇ ਬਾਅਦ ਵੀ ਅਸੀਂ ਦਮ ਭਰਦੇ ਹਾਂ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕਰਕੇ ਸੇਵਾ ਕਰ ਰਹੇ ਹਾਂ ਯਾਨੀ ਕਿ ਸੇਵਾ ਦਾ ਮੁਖੋਟਾ ਲਗਾ ਲਿਆ ਇੰਦਰੀਆਂ ਸਾਰੀਆਂ ਹੀ ਭਰਪੂਰ ਮਾਤਰਾ ਦੇ ਵਿੱਚ ਸੰਸਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਐਸੀ ਵਿਕਾਰਗ੍ਰਸਤ ਸੇਵਾ ਨੂੰ ਕਰਨ ਦੇ ਬਾਅਦ ਕੋਈ ਵੀ ਜੀਵਾਤਮਾ ਉਸ ਪਰਮਾਤਮਾ ਰਮਈਏ ਨੂੰ ਜਾਣਨ ਦੇ ਕਾਬਿਲ ਨਹੀਂ ਬਣ ਸਕਦਾ ਤੇ ਵਿਕਾਰ ਤੋਂ ਰਹਿਤ ਕਿਹੜੀ ਸੇਵਾ ਹੈ ਸੇਵਾ ਸੁਰਤ ਸ਼ਬਦ ਚਿਤ ਲਾਏ ਸੁਰਤ ਨੇ ਸੇਵਾ ਕਰਨੀ ਹੈ ਉਸ ਸ਼ਬਦ ਦੀ ਇਹ ਵਿਕਾਰ ਤੋਂ ਰਹਿਤ ਹੀ ਸੇਵਾ ਕੀਤੀ ਜਾ ਸਕਦੀ ਹੈ ਅਸੀਂ ਵਿਕਾਰਾਂ ਚੋਂ ਨਿਕਲਣਾ ਨਹੀਂ ਚਾਹੁੰਦੇ ਤੇ ਰਮਈਏ ਨੂੰ ਜਾਣਨ ਦੇਖਣ ਦੇ ਕਾਬਿਲ ਕਦੋਂ ਬਣ ਜਾਵਾਂਗੇ ਤੇ ਜਿਸ ਤਰੀਕੇ ਦੇ ਨਾਲ ਇਸ ਆਤਮਾ ਨੇ ਇਹ ਮਨੁੱਖਾ ਚੋਲਾ ਇਤਨੇ ਭਿਆਨਕ ਕਸ਼ਟ ਲੈਣ ਦੇ ਬਾਅਦ ਹਾਸਲ ਕੀਤਾ ਸੀਗਾ ਉਸ ਦੇ ਬਾਅਦ ਅਸੀਂ ਕਿਆ ਕਰ ਰਹੇ ਹਾਂ ਇਸ ਨੂੰ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਇਹ ਜੀਵ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲੇ ਇੱਕ ਮਿਸਾਲ ਦੇ ਰਹੇ ਨੇ ਸਤਿਗੁਰੂ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਹਿਚਾਣ ਕਰੀਏ ਕਿ ਇੱਕ ਬਾਲਕ ਨੇ ਜਨਮ ਲੈਣਾ ਹੈ ਜਨਮ ਲੈਣ ਤੋਂ ਪਹਿਲੇ ਹੀ ਉਸਦੇ ਅੱਗੇ ਦੋ ਚਾਰ ਡਾਕਟਰਾਂ ਦਾ ਇੰਤਜ਼ਾਮ ਹੋ ਗਿਆ ਨਰਸਾਂ ਦਾ ਇੰਤਜ਼ਾਮ ਹੋ ਗਿਆ ਗਰਮ ਠੰਡੇ ਕਮਰੇ ਬਣਾ ਦਿੱਤੇ ਗਏ ਸੇਵਾ ਵਾਸਤੇ ਨੌਕਰ ਚਾਕਰ ਹੋ ਗਏ ਟੈਲੀਫੋਨ ਲੱਗ ਗਏ ਯਾਨੀ ਕਿ ਉਸ ਸੂਰਤ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਕਿ ਇਸਨੇ ਇੱਕ ਬਾਲਕ ਨੂੰ ਜਨਮ ਦੇਣਾ ਹੈ ਉਸ ਜੀਵ ਨੇ ਜਨਮ ਲੈਣ ਤੋਂ ਪਹਿਲੇ ਹੀ ਕਿਤਨੇ ਸਾਧਨ ਹਾਸਲ ਕਰ ਲਏ ਥੋੜਾ ਜਿਹਾ ਵਿਚਾਰ ਕਰ ਲੈਣਾ ਚਾਹੀਦਾ ਔਰ ਜਨਮ ਲੈਣ ਦੇ ਬਾਅਦ ਕਿਤਨੇ ਸਾਧਨ ਉਸ ਨੂੰ ਮਿਲਣਗੇ ਇਹ ਅਸੀਂ ਕਲਪਨਾ ਕਰਕੇ ਵਿਚਾਰ ਕਰ ਸਕਦੇ ਹਾਂ ਕਿ ਉਹਦੀ ਸਾਰੀ ਜ਼ਿੰਦਗੀ ਕਿਤਨੇ ਸੁੱਖ ਔਰ ਸਵਾਦਾਂ ਦੇ ਵਿੱਚ ਬਤੀਤ ਹੋਏਗੀ ਦੂਸਰੀ ਤਰਫ ਇੱਕ ਹੋਰ ਔਰਤ ਹੈ ਉਸਨੇ ਵੀ ਉਸ ਜੀਵ ਨੂੰ ਪਰਮਾਤਮਾ ਦਾ ਅੰਸ਼ ਹੈ ਜੀਵ ਉਸਨੇ ਜਨਮ ਦੇਣਾ ਹੈ ਉਹ ਜਨਮ ਦੇਣ ਤੋਂ ਪਹਿਲਾਂ ਕੀ ਕਰ ਰਹੀ ਮਜ਼ਦੂਰੀ ਕਰ ਰਹੀ ਹੈ ਉਸਦੇ ਨੰਗੇ ਪੈਰ ਤਪ ਰਹੇ ਨੇ ਧਰਤੀ ਤਪ ਰਹੀ ਹੈ ਸੂਰਜ ਸਿਰ ਦੇ ਉੱਪਰ ਤਪਾ ਰਿਹਾ ਸਾਰਾ ਸਰੀਰ ਪਸੀਨੇ ਦੇ ਵਿੱਚ ਮਿੱਟੀ ਦੇ ਵਿੱਚ ਲੱਥ ਪੱਥ ਹੋਇਆ ਪਿਆ ਸਾਹ ਸਾਹ ਹੋਈ ਪਈ ਹੈ ਸਾਧ ਸੰਗਤ ਜੀ ਐਸੀ ਭਿਆਨਕ ਸਥਿਤੀ ਦੇ ਵਿੱਚ ਉਸ ਜੀਵ ਦਾ ਜਨਮ ਵੀ ਹੋ ਜਾਂਦਾ ਉਹੀ ਜੀਵ ਹੈ ਜਿਹੜਾ ਕਿ ਸੁੱਖ ਸਾਧਨ ਹਾਸਲ ਕਰ ਰਿਹਾ ਜਨਮ ਤੋਂ ਪਹਿਲੇ ਔਰ ਉਹੀ ਉਹ ਜੀਵ ਹੈ ਕਿ ਜਨਮ ਹੋਣ ਤੋਂ ਪਹਿਲੇ ਉਸਦੀ ਕਿਆ ਅਵਸਥਾ ਹੈ ਔਰ ਜਨਮ ਤੋਂ ਬਾਅਦ ਉਹ ਕਿਤਨੇ ਅਭਾਵ ਦੇ ਵਿੱਚ ਆਪਣੀ ਅਸਥੀ ਨੂੰ ਮਿਟਾਏਗਾ ਇਹ ਵੀ ਵਿਚਾਰ ਕਰਕੇ ਦੇਖ ਲਓ ਕਿ ਜਨਮ ਦੇ ਬਾਅਦ ਉਸ ਔਰਤ ਦੇ ਪਾਸ ਉਸ ਨੂੰ ਲਪੇਟਣ ਵਾਸਤੇ ਕੱਪੜਾ ਤੱਕ ਨਹੀਂ ਹੈ ਆਪਣੇ ਤਨ ਦੇ ਕੱਪੜੇ ਨੂੰ ਟੁਕੜੇ ਵਿੱਚ ਉਸ ਨੂੰ ਲਪੇਟਦੀ ਹੈ ਉਸ ਨੂੰ ਰੱਖਣ ਦੀ ਜਗ੍ਹਾ ਵੀ ਨਹੀਂ ਹੈ ਉਸੀ ਟੋਕਰੀ ਦੇ ਵਿੱਚ ਜਿਸ ਦੇ ਨਾਲ ਉਹ ਮਜ਼ਦੂਰੀ ਕਰ ਰਹੀ ਹੈ ਉਸੀ ਟੋਕਰੀ ਦੇ ਵਿੱਚ ਘਾਹ ਪੱਤੇ ਰੱਖ ਕਰਕੇ ਉਸ ਬੱਚੇ ਨੂੰ ਰੱਖਦੀ ਹੈ ਉਸ ਟੁਕੜੇ ਦੇ ਵਿੱਚ ਲਪੇਟ ਕਰਕੇ ਆਪਣੇ ਘਰ ਚਲੀ ਜਾਂਦੀ ਹੈ ਸਾਧ ਸੰਗਤ ਜੀ ਇਸ ਮਿਸਾਲ ਦੇਣ ਦਾ ਸਤਿਗੁਰੂ ਦਾ ਇੱਕੋ ਹੀ ਮਕਸਦ ਹੈ ਉਸ ਪਰਮਾਤਮਾ ਦਾ ਅੰਸ਼ ਜੀਵ ਉਸਨੇ ਜਨਮ ਲੈਣ ਵਕਤ ਜਿਹੜੀਆਂ ਸਥਿਤੀਆਂ ਅਲੱਗ ਅਲੱਗ ਨੇ ਇੱਕ ਪਾਸੇ ਤੇ ਉਸ ਦੇ ਸਾਰੇ ਸੁੱਖ ਔਰ ਸਾਧਨ ਨੇ ਦੂਸਰੇ ਪਾਸੇ ਸਿਰਫ ਅਭਾਵ ਯਾਨੀ ਕਿ ਦੁੱਖ ਹੀ ਦੁੱਖ ਹੈ ਐਸਾ ਕਿਉਂ ਹੈ ਕਿਸ ਕਾਰਨ ਇਕੋ ਹੀ ਜੀਵ ਨੂੰ ਪਰਮਾਤਮਾ ਦਾ ਅੰਸ਼ ਹੈ ਇਹ ਅਲੱਗ ਅਲੱਗ ਸਿਸ਼ਟੀ ਦਾ ਸਾਹਮਣਾ ਕਰਨਾ ਪਿਆ ਇਹ ਵਿਚਾਰ ਦਾ ਮਜ਼ਮੂਨ ਹੈ ਇਸ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਇਸ ਜੀਵ ਨੂੰ ਬਾਰ ਬਾਰ ਜਨਮ ਲੈਣਾ ਪੈਂਦਾ ਬੇਸ਼ਕ ਇਸ ਵਕਤ ਦੋਨੋ ਹੀ ਬੱਚਿਆਂ ਨੇ ਜਨਮ ਤੋਂ ਕੋਈ ਵੀ ਕਰਮ ਨਹੀਂ ਕੀਤਾ ਜਨਮ ਹੋਣ ਤੋਂ ਪਹਿਲੇ ਵੀ ਕੋਈ ਕਰਮ ਉਸਨੇ ਨਹੀਂ ਸੀ ਕੀਤਾ ਸਾਰੇ ਸੁੱਖ ਔਰ ਅਭਾਵ ਦੋਨਾਂ ਨੂੰ ਮਿਲੇ ਨੇ ਹੁਣ ਵਿਚਾਰ ਕਰਕੇ ਦੇਖ ਲੋ ਕਿ ਬਿਲਕੁਲ ਸਪਸ਼ਟ ਮਜ਼ਮੂਨ ਹੁੰਦਾ ਜਾ ਰਿਹਾ ਕਿ ਜਨਮ ਔਰ ਮਰਨ ਦਾ ਗੇੜ ਕੋਈ ਅੱਜ ਤੋਂ ਨਹੀਂ ਚੱਲ ਰਿਹਾ ਅਨੰਤ ਕਾਲ ਤੋਂ ਚੱਲ ਰਿਹਾ ਤੇ ਜਦੋਂ ਇਹ ਬਾਲਕ ਸਮਰੱਥ ਹੋ ਜਾਏਗਾ ਯਾਨੀ ਕਿ ਕਰਮ ਕਰਨ ਵਾਸਤੇ ਕਿਰਿਆ ਅਪਣਾਉਣ ਵਾਸਤੇ ਕੋਈ ਐਸੀ ਗੱਲ ਕਰਨ ਵਾਸਤੇ ਤੇ ਉਸ ਸਮਰੱਥਾ ਨੂੰ ਹਾਸਲ ਕਰਨ ਦੇ ਬਾਅਦ ਉਸਦਾ ਭੁਗਤਾਨ ਵੀ ਉਸਨੂੰ ਅਵਸ਼ ਦੇਣਾ ਪਏਗਾ ਯਾਨੀ ਕਿ ਪਿਛਲੇ ਕਿਸੇ ਜਨਮ ਦੇ ਵਿਚ ਇਹਨਾਂ ਦੋਨੋ ਹੀ ਬਾਲਕਾਂ ਨੇ ਕੁਛ ਐਸੀ ਗੱਲ ਜ਼ਰੂਰ ਕੀਤੀ ਸੀ ਕਿ ਇਸ ਨੂੰ ਸੁੱਖ ਮਿਲਿਆ ਔਰ ਇਕ ਨੂੰ ਦੁੱਖ ਮਿਲਿਆ ਯਾਨੀ ਕਿ ਸੁੱਖ ਔਰ ਦੁੱਖ ਜਿਹੜੇ ਸੀ ਕੋਈ ਨਾ ਕੋਈ ਐਸੀ ਕਾਰਨ ਕੋਈ ਨਾ ਕੋਈ ਐਸੀ ਕਿਰਿਆ ਸੀ ਜਿਹੜੀ ਕਿ ਪਿਛਲੇ ਕਿਸੇ ਨਾ ਕਿਸੇ ਜਨਮ ਦੇ ਵਿਚ ਉਹਨਾਂ ਨੇ ਅਪਣਾਈ ਸੀ ਔਰ ਉਸੀ ਦਾ ਭੁਗਤਾਨ ਦੇਣ ਵਾਸਤੇ ਉਹਨਾਂ ਨੂੰ ਅਭਾਵ ਯਾਨੀ ਕਿ ਜਾਂ ਸਾਧਨ ਦੇ ਵਿਚ ਉਸਨਾਂ ਦਾ ਜਨਮ ਹੋਇਆ ਇੱਕ ਤਾਂ ਜਨਮ ਔਰ ਮਰਨ ਦੀ ਗੱਲ ਪੱਕੀ ਹੋ ਜਾਂਦੀ ਹੈ ਦੂਸਰੇ ਪਾਸੇ ਉਹ ਕਾਰਨ ਪੱਕਾ ਹੋ ਜਾਂਦਾ ਕਿ ਕੋਈ ਕਾਰਨ ਅਵਸ਼ ਹੈ ਜਿਸ ਕਾਰਨ ਜੀਵ ਨੂੰ ਇਹਨਾਂ ਮੁਲਕਾਂ ਦੇ ਵਿਚ ਜਨਮ ਲੈਣਾ ਪੈਂਦਾ ਹੈ ਯਾਨੀ ਕਿ ਉਹ ਕਾਰਨ ਕੀ ਚੀਜ਼ ਹੈ ਕਾਰਨ ਨੂੰ ਇਸ ਮੁਲਕ ਦੇ ਵਿਚ ਕਰਮ ਕਿਹਾ ਜਾਂਦਾ ਹੈ ਹੁਣ ਦੂਸਰੇ ਪਾਸੇ ਇੱਕ ਹੋਰ ਮਿਸਾਲ ਸਤਿਗੁਰੂ ਦੇ ਰਹੇ ਨੇ ਕਿ ਇਹ ਜੋ ਕਾਰਨ ਹੈ ਜਿਸ ਨੂੰ ਅਸੀਂ ਕਰਮ ਕਹਿੰਦੇ ਹਾਂ ਕਰਮ ਆਪਣੇ ਆਪ ਦੇ ਵਿਚ ਜੜ ਹੈ ਜਿਸ ਤਰੀਕੇ ਦੇ ਨਾਲ ਅਸੀਂ ਨਾਮ ਦਾ ਹੰਕਾਰ ਪੜਦੇ ਹਾਂ ਲਫ਼ਜ਼ ਆਪਣੇ ਆਪ ਦੇ ਵਿਚ ਜੜ ਹੈ ਇੱਕ ਸੀਮਾ ਤੋਂ ਅੱਗੇ ਇਸਦਾ ਕੁਛ ਵੀ ਅਰਥ ਨਹੀਂ ਉਸੇ ਤਰੀਕੇ ਦੇ ਨਾਲ ਕਰਮ ਦਾ ਵੀ ਇੱਕ ਸੀਮਾ ਤੱਕ ਹੀ ਉਸਦਾ ਅਰਥ ਹੈ ਉਸ ਤੋਂ ਅੱਗੇ ਕੁਝ ਵੀ ਅਰਥ ਨਹੀਂ ਯਾਨੀ ਕਿ ਕੀਤਾ ਗਿਆ ਕਰਮ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦਾ ਹੈ ਇਸਦਾ ਕੁਛ ਵੀ ਭੁਗਤਾਨ ਜਾਂ ਫਲ ਸਾਨੂੰ ਨਹੀਂ ਮਿਲ ਸਕਦਾ ਤੇ ਦੂਸਰੇ ਪਾਸੇ ਹੀ ਉਪਦੇਸ਼ ਦਿੱਤਾ ਜਾਂਦਾ ਕਿ ਕਰਮ ਦਾ ਫਲ ਵੀ ਮਿਲਦਾ ਹੈ ਤੇ ਇਸ ਨੂੰ ਇੱਕ ਮਿਸਾਲ ਦੇ ਨਾਲ ਅਸੀਂ ਜਾਣ ਸਕਦੇ ਹਾਂ ਇਸ ਮੁਲਕ ਦੇ ਵਿਚ ਆ ਕਰਕੇ ਅਸੀਂ ਥੋੜਾ ਜਿਹਾ ਵਿਚਾਰ ਕਰੀਏ ਕਿਸੇ ਸੰਸਥਾ ਦੇ ਬਾਰੇ ਯਾਨੀ ਕੋਈ ਕੋਈ ਕਾਲਜ ਹੈ ਕੋਈ ਸਕੂਲ ਹੈ ਕੋਈ ਫੈਕਟਰੀ ਚੱਲ ਰਹੀ ਹੈ ਕੋਈ ਮਿਲ ਚੱਲ ਰਹੀ ਹੈ ਅਸੀਂ ਕਿਆ ਦੇਖਦੇ ਹਾਂ ਕਿ ਮਾਲਕ ਕਦੇ ਵੀ ਆਪਣੀ ਫੈਕਟਰੀ ਦੇ ਵਿਚ ਨਹੀਂ ਆ ਰਿਹਾ ਉਹ ਆਪਣੀ ਧੁਨ ਔਰ ਆਪਣੀ ਮੌਜ ਦੇ ਵਿਚ ਮਸਤ ਹੈ ਉਸਨੇ ਆਪਣਾ ਇੱਕ ਮੈਨੇਜਰ ਰੱਖ ਰੱਖਿਆ ਉਹ ਮੈਨੇਜਰ ਕਿਆ ਕਰਦਾ ਹੈ ਕਿ ਕੁਛ ਇੰਪਲਾਈ ਰੱਖਦਾ ਹੈ ਉਹਨਾਂ ਇੰਪਲਾਈਆਂ ਨੂੰ ਉਹਨਾਂ ਦੇ ਮੁਤਾਬਿਕ ਸਮਰੱਥਾ ਦੇ ਮੁਤਾਬਿਕ ਕੁਛ ਨਾ ਕੁਛ ਕਰਮ ਕਰਨ ਵਾਸਤੇ ਦਿੰਦਾ ਕੋਈ ਨਾ ਕੋਈ ਕਿਰਿਆ ਅਪਣਾਉਂਦੇ ਨੇ ਹੁਣ ਉਹ ਜਿਹੜੀ ਕਿਰਿਆ ਅਪਣਾਈ ਗਈ ਹੈ ਜਿਸ ਜੀਵ ਨੇ ਅਪਣਾਈ ਹੈ ਵਿਚਾਰ ਕਰਕੇ ਦੇਖੋ ਕਿਆ ਉਹ ਕਰਮ ਉਸਨੂੰ ਮੁਆਵਜ਼ਾ ਦਿੰਦਾ ਹੈ ਤੋ ਨਹੀਂ ਉਹ ਕਰਮ ਨੇ ਉਸਨੂੰ ਕੁਛ ਵੀ ਨਹੀਂ ਦਿੱਤਾ ਲੇਕਿਨ ਕਰਮ ਦੇ ਬਦਲੇ ਉਸਦਾ ਮੁਆਵਜ਼ਾ ਉਸਦਾ ਭੁਗਤਾਨ ਇੱਕ ਦੂਸਰੀ ਤਾਕਤ ਦਿੰਦੀ ਹੈ ਕੋਈ ਦੂਸਰੀ ਵਸਤੂ ਆ ਕਰਕੇ ਉਸਦਾ ਮੁਆਵਜ਼ਾ ਦਿੰਦੀ ਹੈ ਕਿਸ ਤਰੀਕੇ ਦੇ ਨਾਲ ਮੈਨੇਜਰ ਨੇ 30 ਦਿਨ ਦੇ ਬਾਅਦ ਤਨਖਾਹ ਸਾਨੂੰ ਦਿੱਤੀ ਕਿਸ ਕਾਰਨ ਅਸੀਂ ਕੋਈ ਕਿਰਿਆ ਕੋਈ ਕਰਮ ਕੋਈ ਐਸੀ ਗੱਲ ਕੀਤੀ ਜਿਸ ਦਾ ਕਿ ਉਸਨੇ ਹੁਕਮ ਕੀਤਾ ਸੀ ਪਰ ਉਸ ਹੁਕਮ ਕੀਤੇ ਗਏ ਕੰਮ ਦੇ ਸਾਨੂੰ ਕੁਛ ਨਹੀਂ ਦਿੱਤਾ ਉਹ ਜਾੜੀ ਸੀਗਾ ਦਿੱਤਾ ਕਿਸ ਨੇ ਉਸ ਮੈਨੇਜਰ ਨੇ ਦਿੱਤਾ ਤੇ ਹੁਣ ਥੋੜਾ ਜਿਹਾ ਵਿਚਾਰ ਕਰੋ ਕਿਆ ਮੈਨੇਜਰ ਨੇ ਆਪਣੀ ਜੇਬ ਤੋਂ ਦਿੱਤਾ ਨਹੀਂ ਮੈਨੇਜਰ ਨੇ ਵੀ ਆਪਣੀ ਜੇਬ ਤੋਂ ਨਹੀਂ ਦਿੱਤਾ ਉਹ ਮਾਲਿਕ ਦੇ ਘਰ ਗਿਆ ਮਾਲਿਕ ਦੇ ਕੋਲ ਜਾ ਕਰਕੇ ਉਸਨੇ ਪੂਰਾ ਆਪਣਾ ਚਿੱਠਾ ਬਣਾ ਕਰਕੇ ਦਿੱਤਾ ਕਿ ਇੱਕ ਫੈਕਟਰੀ ਨੂੰ ਪੂਰੇ ਮਹੀਨੇ ਦੇ ਚਲਾਉਣ ਵਾਸਤੇ ਇਤਨੇ ਖਰਚ ਦੀ ਮੈਨੂੰ ਜ਼ਰੂਰਤ ਹੈ ਤੇ ਮਾਲਿਕ ਨੇ ਜੋ ਹੈ ਪੂਰਾ ਦਾ ਪੂਰਾ ਖਰਚ ਉਸਨੂੰ ਦੇ ਦਿੱਤਾ ਤੇ ਉਸ ਪੂਰੇ ਖਰਚ ਨੂੰ ਕਿਸ ਤਰੀਕੇ ਦੇ ਨਾਲ ਡਿਵਾਈਡ ਕੀਤਾ ਔਰ ਕੌਣ ਕਰ ਸਕਦਾ ਉਸ ਦੇ ਵਿਚ ਬਿਲਕੁਲ ਸਪਸ਼ਟ ਗੱਲ ਆ ਜਾਂਦੀ ਕਿ ਜਿਸ ਨੂੰ ਆਪਣੇ ਇੰਪਲਾਈ ਦਾ ਪੂਰਾ ਪਤਾ ਹੈ ਕਿ ਉਸਨੇ ਕਿਤਨੀਆਂ ਛੁੱਟੀਆਂ ਕੀਤੀਆਂ ਕਿਤਨੇ ਓਵਰ ਟਾਈਮ ਲਗਾਏ ਕਿਤਨੀ ਸ਼ਾਰਟ ਲੇਵ ਲਈ ਔਰ ਕਿਤਨੀ ਮਿਹਨਤ ਔਰ ਪਿਆਰ ਦੇ ਨਾਲ ਆਪਣੇ ਉਸ ਹੁਕਮ ਨੂੰ ਪੂਰਾ ਕੀਤਾ ਜਿਸ ਨਾਲ ਕਿ ਉਸਨੇ ਪੂਰਾ ਕਰਨ ਵਾਸਤੇ ਉਸਦੀ ਡਿਊਟੀ ਲਗਾਈ ਸੀ ਯਾਨੀ ਕਿ ਅਗਰ ਛੁੱਟੀਆਂ ਕੀਤੀਆਂ ਤੇ ਤਨਖਾਹ ਕੱਟ ਲਈ ਅਗਰ ਓਵਰ ਟਾਈਮ ਲਗਾਇਆ ਤੇ ਭੁਗਤਾਨ ਜ਼ਿਆਦਾ ਦੇ ਦਿੱਤਾ ਹੁਣ ਵਿਚਾਰ ਕਰਕੇ ਦੇਖ ਲੋ ਇਹੀ ਮਿਸਾਲ ਨੂੰ ਅਗਰ ਅਸੀਂ ਰੂਹਾਨੀਅਤ ਦੇ ਵਿਚ ਤਕਸੀਮ ਕਰੀਏ ਤੇ ਅੱਜ ਦਾ ਮਜ਼ਮੂਨ ਸਪਸ਼ਟ ਹੋ ਜਾਏਗਾ ਵਿਚਾਰ ਕਰਕੇ ਦੇਖੋ ਕਿ ਇਹ ਬ੍ਰਹਮ ਕੌਣ ਹੈ ਇਹ ਅਸਲ ਦੀ ਇੱਕ ਨਕਲ ਹੈ ਜਿਸ ਨੂੰ ਇਹ ਮੁਲਕ ਯਾਨੀ ਕਿ ਸੰਸਾਰ ਇੱਕ ਫੈਕਟਰੀ ਹੈ ਫੈਕਟਰੀ ਨੂੰ ਚਲਾਉਣ ਵਾਸਤੇ ਨਿਯੁਕਤ ਕੀਤਾ ਗਿਆ ਔਰ ਅਸੀਂ ਇਸ ਫੈਕਟਰੀ ਦੇ ਚਲਾਉਣ ਵਾਲੇ ਦੀ ਨਿੰਦਿਆ ਕਰਨ ਚ ਲੱਗੇ ਹਾਂ ਇੱਕ ਵਿਸ਼ੇਸ਼ ਮਤ ਔਰ ਧਰਮ ਜਿਹੜਾ ਕਿ ਇਸ ਵਕਤ ਬਣ ਚੁੱਕਾ ਹੈ ਉਹਨਾਂ ਨੇ ਤੇ ਇੱਕ ਐਸਾ ਹੀ ਚਿੱਠਾ ਖੜਾ ਕਰ ਦਿੱਤਾ ਕਿ ਕਾਲ ਦੀ ਨਿੰਦਿਆ ਨੂੰ ਹੀ ਅਪਣਾ ਲਓ ਕਿਆ ਨਿੰਦਿਆ ਅਪਣਾ ਲੈਣ ਦੇ ਨਾਲ ਅਸੀਂ ਉਸਦੇ ਜਾਲ ਚੋਂ ਨਿਕਲ ਜਾਵਾਂਗੇ ਅਸੀਂ ਇਸ ਫੈਕਟਰੀ ਦੇ ਮਾਲਕ ਨੂੰ ਜਿਸ ਨੇ ਕਿ ਮੈਨੇਜਰ ਨੂੰ ਨਿਯੁਕਤ ਕੀਤਾ ਗਿਆ ਉਸ ਨੂੰ ਪ੍ਰਸੰਨ ਕੀਤੇ ਬਿਨਾ ਉਸਦਾ ਭੁਗਤਾਨ ਕੀਤੇ ਬਿਨਾ ਅਸੀਂ ਉਸਦੇ ਜਾਲ ਚੋਂ ਨਹੀਂ ਨਿਕਲ ਸਕਦੇ ਯਾਨੀ ਕਿ ਉਸ ਮੈਨੇਜਰ ਦੀ ਆਪਣੀ ਕੋਈ ਤਾਕਤ ਨਹੀਂ ਆਪਣੇ ਪਾਸ ਕੋਈ ਸਮਰੱਥਾ ਨਹੀਂ ਕਿ ਕਰਮ ਦਾ ਫਲ ਦੇ ਸਕੇ ਤੋ ਜਾਰੀ ਸ੍ਰਿਸ਼ਟੀ ਜਿਹੜੀ ਚੱਲ ਰਹੀ ਹੈ ਉਹ ਇਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ اسے نے اپنا پورا خرچہ معاوضہ دیتا ہے منیجر یعنی کہ برہم نو، اور برہم نے سارے جیاں نو یعنی کہ سنسار ایک فیکٹری رنگ بنچا ہے، اس دے وچ ہر جیو نو کرم کرن واسطے نیوکت کیتا گیا ہے۔ ہن جیسا ہی کرم جیو کردا ہے تے کرم اس نو پھل نہیں دیندا، کرم دا پرتی پھل یعنی کہ افیکٹ پربھاو برہم دیندا ہے، اور برہم جڑا افیکٹ دیندا ہے ساتھ سنگ جی اس بچے نو کچھ نہیں کر سکدے۔ ایک حصے دے ذریعے ہی اسی پار اتر سکدے ہاں، تین حصے پچھلے جنما چ کیتی گئی کریا دا بھگتان ماتر ہے۔ ہن اسی روئیے یا پٹیے اس دے وچ کوئی پھیر بدل نہیں ہوئے گا، مت کسی ہنکار دے وچ رہنا کہ ستگرو بدل دین گے، نہ کوئی بدلدا جے تے نہ کوئی دیندا جے۔ وچار کر کے دیکھ لو، ایک سٹوڈنٹ نو ٹیچر نے کیا دیتا؟ کچھ بھی نہیں دیتا، اس نے نیم بنا کر کے دے دیتے اور کتاب دا بھید دس دیتا بھی کتاب دے کس چیپٹر وچ کہڑے فارمولے دا کیا ارتھ ہے، اور جس نے اس فارمولے نو اپنا لیا محنت کر لی وہ گرو بنن دے قابل بن گیا، گرو دی سمرتھا نو حاصل کر لیا، یعنی کہ کھول کے اُدے دماغ وچ کچھ بھی نہیں سی پایا گیا۔ اسی کر کے اس بھرم دے وچوں بھی نکل جاؤ کہ اسی گدیاں دے چکر کٹ رہے ہاں، سویرے شام سلامہ کر رہے ہاں، شریر دی کچھ کریا اپنا لیے تے ساڈا جڑا ہے کٹیا جائے گا، یہ سب کچھ بھی نہیں جائے کٹیا جانا۔ تین حصے جڑے نشچت نے، یہ چاہے رو چاہے پٹو، یہ تو کھانے ہی پینے نے، اس تو اسی بچ نہیں سکتے۔ اور جڑا ایک حصہ سانو ملیا سی من نو شدھ کرن دا، نرمل ہون دا، اُدے وچ اسی سیانی سیانت اور چلاکی دا مکھوٹا لگا لیا، تو ہن وچار کر کے دیکھ لو یہ مکھوٹے سانو پار لے کر کے جان گے، کدی بھی نہیں لے کر کے جان گے۔ تو اسی طریقے دے نال اگر اسی اس برہم دے چکر چو نکلنا چاہتے ہاں، منیجر تو حساب کروانا چاہتے ہاں، بالکل سپشٹ مجبور ہو جاتا ہے کہ سانو اس دے ادھین جس طریقے دی رچنا رچی گئی ہے یعنی کہ کرم دی کریا تو بچنا چاہتے ہیں تے نشکامتا دی کریا نو اپنانا پئے گا۔ شردا پریم اور یقین اس دے نج سروپ دے من بدھی اور اندریاں نو ادھے وچ ستھت کر کے نرنتر اس دا چنتر نشکامی ہو کر کے اور پھل اسی نو ارپن کر کے، اسی تے پھل دی لسٹ لے کر کے اتھے بیٹھتے ہیں کہ سانو پھل ملے گا تے تاں ہی جا کر کے اسی سلام کران گے، ہن اگر کسی نو پھل نہیں ملدا تے او آنا ہی چھڈ دیندا۔ وچار کر کے دیکھ لو کہ گرو صاحب نے ساڈا کیتا ہی کی، یعنی کہ جتنا کچھ کر دیتا، کروڑ جنم نک رگڑ دے رہی ہے تے اسی کدی کلپنا بھی نہیں کر سکتے کہ ساڈا کتنا ادھار ہو گیا، کارن کہ ساڈے کول اکھ نہیں کہ اسی دیکھ سکیے کہ کرن والے نے کیا کچھ کر دیتا، اور اس دے پرتی اسی بالکل چیتن نہیں ہاں، اور سنسار دی جڑ وستو اور سمبندھا دے پرتی ساڈی اتنی جاگروتا ہے کہ اس دے پرتی اسی اویلنا ہی برداشت نہیں کرتے، گھروں نکلتے نے آج جا کر کے اسی سائی پاتشاہ نال لڑائی کران گے۔ کی لڑائی کران گے کہ ساڈے اندر گھر دے وچ ابھاو آ گیا۔ ہن وچار کر کے دیکھو ابھاو کس طرح آ گیا، اپنی کرتوتاں یاد نہیں ہیگیاں، ایک فیکٹری لگی ہوئی سی جا کر کے فریاد کرتے نے ایک فیکٹری ہور لگا دیو، ایک نال تسلی نہیں سی ہو رہی، اور کی گیا دوسری لگائی بعد دے وچ ہے، اُدے وچ جتنی کمائی ہونی سی اس دے ڈبل دا خرچہ پہلے ہی تیار کر لیا، اتنے خرچے یعنی کہ اگر 50 نو دکھی سی گا تے ستگرو نے 100 دے دیتے، 200 دا جا کر کے بزنس کرایا، یعنی کہ پہلے 50 نو رو رہا سی ہن 100 نو رو رہا۔ وچار کر کے دیکھ لو گرو دی رحمت کہڑے پاسے چلی گئی۔ یہ ساری چیزاں کرن دے بعد بھی اسی کدی اس گرو دا شکر گزار نہیں ہوندے، کدی کلپنا بھی نہیں کر سکتے کہ او پرماتما کیا چیز ہے۔ ہن اسی چیز نو گرو صاحب سپشٹ کرتے ہیں کہ برسات دی ایک رات ہے، ایک رات دے وچ ایک گھنٹے دی صرف برسات ہوئی ہے، ہن ایک گھنٹے دی برسات دے وچ تھوڑا جا وچار کر کے دیکھو کہ اس ایک شہر دے وچ ایک سٹریٹ دے وچ ایک سڑک دے کنارے ایک سٹریٹ لیمپ لگا ہے، اس لیمپ دے تلے کتنے جیو پیدا ہو رہے نے، کتنے ہی کار ویوہار کر رہے نے اور کتنے ہی خرم ہو رہے نے، اس کی کوئی گنتی نہیں کر سکیا۔ پوری سرشٹی دے ویگیانک مل کر کے، اچھے دماغ مل کر کے ایک لیمپ دے تلے چل رہے جیواں دے کار ویوہار اور گنتی نو نہیں کر سکتا، تے کوئی ایسی طاقت ہے جڑی کہ سنسار دے انت جیواں دے وچ انت برہمنڈ جڑے چل رہے نے، ہر ایک جیو نے انت جنم لے نے اور انت کرم کیتے نے، اور انت جنما دے انت کرما دے ہر کرم دا حساب رکھ کر کے بیٹھا ہے، اور وہ سارے حساب دا پورا پورا بھگتان کر رہا ہے اس منیجر دے ذریعے جس نو اسی برہم یا کال کہہ کر کے اس دی نندیا کر رہے ہیں۔ تے وچار کر کے دیکھو بدھی چکران لگ جائے گی کہ ایک سٹریٹ لیمپ دے تلے جیواں دی کلپنا اسی نہیں کر سکے جنہاں دا جیون کچھ چھڑا کچھ گھنٹیاں دا سی گا، تے اس سرشٹی دے وچ کتنے ہی ادرشت جیو چل رہے نے جنہاں دی اسی کلپنا ہی نہیں کر سکتے، تے کوئی ایسی طاقت ہے جڑی کہ ذرے ذرے دے اوپر نظر رکھ کر کے بیٹھی ہے اور ہر ایک دی کیتی گئی کریا دا پورا پورا بھگتان کر رہی ہے۔ ਮੂੰਹ ਟੇਢਾ ਕਰਕੇ ਅੱਖਾਂ ਚੋਂ ਅਥਰੂ ਕੱਢ ਕੇ ਸੜਕ ਦੇ ਮੋੜ ਤੱਕ ਤੇ ਬਿਲਕੁਲ ਠੀਕ ਆਂਦੇ ਆ। ਘਰ ਟੈਲੀਵਿਜ਼ਨ ਲੱਗੇ ਨੇ, ਸਾਰੇ ਸੁੱਖ ਦੇ ਸਾਧਨ ਲੱਗੇ ਨੇ, ਉਹਨਾਂ ਦੇ ਵਿੱਚ ਰਚੇ ਰਹਿੰਦੇ ਆ, ਪਰ ਸਾਈ ਪਾਤਸ਼ਾਹ ਦੇ ਕੋਲ ਆ ਕਰਕੇ ਝੜੀਆਂ ਲੱਗ ਜਾਂਦੀਆਂ ਨੇ, ਯਾਨੀ ਕਿ ਮੁਖੋਟਾ ਲਗਾ ਲੈਂਦੇ ਆ ਔਰ ਉੱਠਦਿਆਂ ਹੀ ਮੁਖੋਟਾ ਉਤਰ ਜਾਂਦਾ ਤੇ ਮੁਖੋਟੇ ਸਾਨੂੰ ਪਾਰ ਨਹੀਂ ਲੈ ਕੇ ਜਾਣਗੇ। ਨਾ ਹੀ ਇਹ ਦੀਨਤਾ ਹੈ, ਨਾ ਇਹ ਸ਼ਰਨ ਹੈ, ਔਰ ਨਾ ਹੀ ਐਸੀਆਂ ਵਿਧੀਆਂ ਨੂੰ ਅਪਣਾ ਲੈਣ ਦੇ ਬਾਅਦ ਜੀਵ ਦਾ ਕੋਈ ਕਲਿਆਣ ਹੋ ਸਕਦਾ। ਯਾਨੀ ਕਿ ਗੱਲ ਅਗਲੇ ਜਨਮਾਂ ਤੇ ਚਲੀ ਗਈ। ਮਤ ਕੋਈ ਜਾਣੇ ਕਿ ਸਤਿਗੁਰੂ ਖਾਮੋਸ਼ ਰਹਿੰਦੇ ਨੇ ਤੇ ਉਹ ਕਿਸੇ ਚੀਜ਼ ਨੂੰ ਸਮਝਦੇ ਨਹੀਂ ਜਾਂ ਜਾਣਦੇ ਨਹੀਂ। ਜਿਹੜੀ ਤਾਕਤ ਜ਼ਰੇ ਜ਼ਰੇ ਦੇ ਵਿੱਚ ਅਨੰਤ ਜੀਵਾਂ ਨੂੰ ਪਾਲਣਾ ਕਰ ਰਹੀ ਹੈ, ਜਨਮ ਤੋਂ ਪਹਿਲੇ ਹੀ ਉਸ ਦਾ ਇੰਤਜ਼ਾਮ ਭੋਜਨ ਦਾ ਕਰ ਦਿੱਤਾ ਜਾਂਦਾ, ਥਨਾਂ ਦੇ ਦੁੱਧ ਪਹਿਲੇ ਆਉਂਦਾ, ਜੀਵ ਦਾ ਜਨਮ ਬਾਅਦ ਦੇ ਵਿੱਚ ਹੁੰਦਾ। ਸੋ ਐਸੀ ਤਾਕਤ ਨੂੰ ਅਸੀਂ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਨੂੰ ਲਫ਼ਜ਼ ਜਾਂ ਆਕਾਰ ਸਮਝ ਕਰਕੇ ਧੂਪ ਬੱਤੀ ਧੁਖਾ ਕਰਕੇ ਉਸ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ। ਤਸਵੀਰਾਂ ਦੇ ਵਿੱਚ ਚਰਨ ਪਕੜ ਕਰਕੇ ਲਾਏ ਜਾ ਰਹੇ ਨੇ ਕਿ ਦੇਖੋ ਅਸੀਂ ਆ ਗਏ ਹਾਂ। ਹੁਣ ਐਸੀ ਤਾਕਤ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਪ੍ਰਾਪਤ ਕਰ ਸਕਦੇ ਹਾਂ ਤੇ ਗੁਰੂ ਨਾਨਕ ਸਾਹਿਬ ਨੇ ਉਸ ਰਮੀ ਹੋਈ ਤਾਕਤ ਨੂੰ ਜਿਹੜੀ ਜ਼ਰੇ ਜ਼ਰੇ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ, ਜਿਸ ਨੂੰ ਕੋਈ ਮਾਈ ਦਾ ਲਾਲ ਧੋਖਾ ਨਹੀਂ ਦੇ ਸਕਦਾ। ਔਰ ਅਸੀਂ ਸਾਰੀ ਚਤੁਰ ਰੂਹਾਂ ਨਵ ਰਤਨ ਇਸ ਦਰਬਾਰ ਦੇ ਮੋਹਰੀ ਜਾ ਕਰਕੇ ਉਸ ਤਾਕਤ ਨੂੰ ਧੋਖਾ ਦੇਣਾ ਚਾਹੁੰਦੇ ਹਾਂ, ਸਿਰਫ ਸਵੇਰੇ ਸ਼ਾਮ ਸਲਾਮ ਕਰਕੇ। ਤੇ ਇਹ ਸਾਰਾ ਸਾਡਾ ਧੋਖਾ ਸਾਡੇ ਆਪਣੇ ਆਪ ਵਾਸਤੇ ਹੈ। ਇਹ ਆਤਮਾ ਆਪਣੇ ਆਪ ਲਈ ਬੰਧਨ ਪੈਦਾ ਕਰ ਰਹੀ ਹੈ, ਅਗਲੇ ਜਨਮ ਪੱਕੇ ਕਰ ਰਹੀ ਹੈ। ਇਹ ਸਾਰੀ ਚੀਜ਼ਾਂ ਦਾ ਭੁਗਤਾਨ ਸਿਆਣਤਾ ਦਾ ਸਾਨੂੰ ਦੇਣਾ ਪਏਗਾ। ਅਨੰਤ ਕਾਲ ਤੋਂ ਅਸੀਂ ਸ੍ਰਿਸ਼ਟੀ ਦਾ ਹਿੱਸਾ ਬਣੇ ਹੋਏ ਹਾਂ, ਅੱਜ ਤੱਕ ਮੁਕਤ ਹੋਣ ਦੇ ਕਾਬਿਲ ਨਹੀਂ ਬਣ ਸਕੇ। ਤੇ ਸਾਰੀਆਂ ਸਿਆਣਤਾ ਸਾਨੂੰ ਕਿਸ ਝਰੋਖੇ ਦੇ ਵੀ ਲਿਜਾ ਕਰਕੇ ਛੱਡਣਗੀਆਂ? ਵਿਚਾਰ ਕਰਕੇ ਦੇਖੋ ਕਦੋਂ ਉਸ ਝਰੋਖੇ ਦੇ ਵਿੱਚ ਉਸ ਰੋਸ਼ਨੀ ਦੀ ਕਿਰਨ ਦਾ ਅਸੀਂ ਦੀਦਾਰ ਕਰ ਪਾਵਾਂਗੇ। ਉਹ ਰੋਸ਼ਨੀ ਦੀ ਕਿਰਨ ਜਿਸ ਨੂੰ ਲੈ ਕਰਕੇ ਅਸੀਂ ਇਸ ਵਕਤ ਬੈਠੇ ਹਾਂ, 84 ਲੱਖ ਜਾਮਿਆਂ ਦੀ ਅੰਧੇਰੀ ਕਾਲੀ ਸ਼ਿਆ ਰਾਤ ਦੇ ਵਿੱਚ ਜਦੋਂ ਪ੍ਰਕਾਸ਼ ਦੀ ਕਿਰਨ ਫੁੱਟਦੀ ਹੈ ਤੇ ਇਨਸਾਨ ਦਾ ਜਨਮ ਹੁੰਦਾ ਹੈ। ਇਹ ਛਣ ਵਾਂਗੂਰ ਜੀਵਨ ਉਸ ਪ੍ਰਕਾਸ਼ ਦੇ ਵਿੱਚ ਲੀਨ ਹੋਣ ਜਾਣ ਵਾਸਤੇ ਆ, ਉਸ ਰਮਈਏ ਤੱਕ ਪਹੁੰਚ ਜਾਣ ਵਾਸਤੇ ਆ। ਸੋ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ, ਭਵ ਖੰਡਨ। ਭਵ ਖੰਡਨ ਭਵ ਕਿਸ ਨੂੰ ਕਿਹਾ ਹੈ? ਅਨੰਤ ਸ੍ਰਿਸ਼ਟੀ ਅਨੰਤ ਬ੍ਰਹਮੰਡ ਚੱਲ ਰਹੇ ਨੇ, ਅਨੰਤ ਬ੍ਰਹਮੰਡਾ ਦੇ ਇਸ ਚੱਕਰ ਵਿਊਹ ਦੇ ਵਿੱਚੋਂ ਨਿਕਲਣ ਵਾਲੀ ਕੋਈ ਤਾਕਤ ਹੈ? ਦੁੱਖ ਪੰਜਨ, ਦੁੱਖ ਦੇ ਵਿੱਚੋਂ ਕੱਢ ਜਾਣਾ, ਨਿਕਲ ਜਾਣਾ, ਦੁੱਖ ਕੀ ਹੈ? ਜਨਮ ਔਰ ਮਰਨ ਦਾ ਸਾਰਾ ਵਿਸ਼ੇ ਸਾਰਾ ਸਭ ਉਸ ਰੂਹਾਨੀਅਤ ਨੂੰ ਪ੍ਰਗਟ ਕਰਦਾ। ਰੂਹਾਨੀਅਤ ਕੀ ਹੈ? ਆਤਮਾ ਦਾ ਪਰਮਾਤਮਾ ਦੇ ਨਾਲ ਮਿਲ ਜਾਣਾ। ਸੋ ਆਤਮਾ ਨੂੰ ਕਿਸ ਚੀਜ਼ ਦਾ ਦੁੱਖ ਹੈ? ਸੰਸਾਰ ਦੇ ਦੁੱਖ ਔਰ ਸੁੱਖ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹ ਤੇ ਸਾਰੇ ਅਨਿਤ ਚੀਜ਼ਾਂ ਅਨੰਤ ਕਾਲ ਤੋਂ ਅਸੀਂ ਹਾਸਲ ਵੀ ਕੀਤੀਆਂ ਨੇ ਔਰ ਕਈ ਵਾਰੀ ਗਵਾਈਆਂ ਵੀ ਨੇ, ਇਸ ਵਕਤ ਵੀ ਅਸੀਂ ਹਾਸਲ ਕਰਕੇ ਬੈਠੇ ਹਾਂ ਔਰ ਧੀਰੇ ਧੀਰੇ ਸਾਡੇ ਹੱਥੋਂ ਨਿਕਲਦੀਆਂ ਵੀ ਜਾ ਰਹੀਆਂ ਨੇ। ਪਰ ਇੱਥੇ ਜੋ ਮਜ਼ਬੂਤ ਕੀਤਾ ਜਾ ਰਿਹਾ ਰੂਹਾਨੀਅਤ ਦਾ ਆਤਮਾ ਦਾ ਹੈ, ਔਰ ਆਤਮਾ ਦਾ ਦੁੱਖ ਇੱਕੋ ਹੀ ਹੈ, ਉਹ ਤੜਫ ਰਹੀ ਹੈ ਇਸ ਪਿੰਜਰੇ ਚੋਂ ਨਿਕਲਣ ਵਾਸਤੇ। ਜਨਮ ਔਰ ਮਰਨ ਦੇ ਗੇੜ ਦੇ ਵਿੱਚੋਂ ਸਦਾ ਲਈ ਮੁਕਤ ਹੋਣਾ ਚਾਹੁੰਦੀ ਹੈ। ਤੇ ਦੁੱਖ ਬੰਜਨ, ਦੁੱਖ ਨੂੰ ਦੁੱਖ ਦੇ ਵਿੱਚੋਂ ਨਿਕਲ ਜਾਣਾ, ਭਵ ਖੰਡਨ ਇਸ ਚੱਕਰ ਵਿਊਹ ਦੇ ਵਿੱਚੋਂ ਬ੍ਰਹਮ ਦੇ ਬਣਾਏ ਚੋਂ ਨਿਕਲ ਜਾਣਾ। ਕਹਿੰਦੇ ਨੇ ਸਵਾਮੀ ਇੱਕ ਤਾਕਤ ਹੈ, ਉਸ ਤਾਕਤ ਨੂੰ ਗੁਰੂ ਨਾਨਕ ਸਾਹਿਬ ਸਵਾਮੀ ਕਹਿ ਕਰਕੇ ਪੁਕਾਰ ਰਹੇ ਨੇ। ਭਗਤ ਵਛਲ ਨਿੰਕਾਰੇ, ਭਗਤ ਵਛਲ ਭਗਤ ਪ੍ਰੇਮਾ ਭਗਤੀ ਹੈ ਉਸ ਨਿਰੰਕਾਰ ਤੱਕ ਪਹੁੰਚਣ ਦੀ। ਹੁਣ ਇਹਦੇ ਵਿੱਚ ਦੋ ਲਫ਼ਜ਼ ਆਏ ਨੇ, ਪਹਿਲਾ ਲਫ਼ਜ਼ ਸਵਾਮੀ ਆਇਆ ਹੈ, ਉਹ ਦੂਸਰਾ ਲਫ਼ਜ਼ ਨਿਰੰਕਾਰ ਆਇਆ। ਤੇ ਪਰਮਾਤਮਾ ਅਗਰ ਇੱਕ ਹੈ ਤੇ ਫਿਰ ਦੋ ਲਫ਼ਜ਼ਾਂ ਦੇ ਨਾਲ ਕਿਉਂ ਯਾਦ ਕੀਤਾ ਗਿਆ? ਇਹਦੇ ਵਿੱਚ ਵੀ ਗਹਿਰਾ ਭੇਦ ਹੈ। ਜੋ ਅਸਲ ਤਾਕਤ ਹੈ ਜਿਹਦੇ ਵਿੱਚ ਸਿਰਜਣ ਦੀ ਸ਼ਮਤਾ ਹੈ, ਉਹ ਸਿਰਫ ਸਿਰਜਣਹਾਰ ਉਹ ਬੇਪਰਵਾਹ ਅਲਖ ਅਗਮ ਔਰ ਅਨਾਮੀ ਮੰਡਲਾ ਦੇ ਵਿੱਚ ਆਪਣੀ ਧੁਨ ਆਪਣੀ ਮੌਜ ਦੇ ਵਿੱਚ ਮਸਤ ਹੈ, ਉਸੀ ਨੂੰ ਸਵਾਮੀ ਕਹਿ ਕਰਕੇ ਪੁਕਾਰਿਆ ਗਿਆ। ਉੱਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ? ਯਾਨੀ ਕਿ ਉਸ ਦੇ ਤੱਕ ਪਹੁੰਚਣ ਵਾਸਤੇ ਇਹ ਸਾਰੇ ਸਾਧਨ ਸਾਨੂੰ ਦਿੱਤੇ ਗਏ ਨੇ, ਔਰ ਸਿਰਫ ਆਤਮਾ ਨੇ ਹੀ ਉੱਥੇ ਤੱਕ ਪਹੁੰਚ ਕਰਕੇ ਉਸ ਦਾ ਦੀਦਾਰ ਕਰਨਾ ਹੈ। ਦੂਸਰਾ ਲਫ਼ਜ਼ ਨਿਰੰਕਾਰ ਦਾ ਆਇਆ, ਰੰਗ ਰੂਪ ਰੇਖ ਤੋਂ ਰਹਿਤ ਜਿਹੜੀ ਇੱਕ ਤਾਕਤ ਹੈ ਜਿਹੜੀ ਜ਼ਰੇ ਜ਼ਰੇ ਦੇ ਵਿੱਚ ਵਿਆਪਤ ਹੈ, ਉਹ ਉਸ ਸਿਰਜਣਹਾਰ ਦਾ ਇੱਕ ਅੰਸ਼ ਹੈ, ਉਸ ਦੀ ਇੱਕ ਨਕਲ ਹੈ, ਯਾਨੀ ਕਿ ਅਸਲ ਦੀ ਇੱਕ ਹੋਰ ਨਕਲ ਅਸਲ ਹੈ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਯਾਨੀ ਕਿ ਉਸ ਸਿਰਜਣਹਾਰ ਨੇ ਇਸ ਸ੍ਰਿਸ਼ਟੀ ਦਾ ਪ੍ਰਸਾਰਾ ਉਸ ਨਿਰੰਕਾਰ ਦੇ ਜ਼ਰੀਏ ਜਿਸ ਨੂੰ ਏਕੰਕਾਰ, ਸਤਪੁਰਸ਼, ਦਿਆਲ ਪੁਰਸ਼, ਅਕਾਲ ਪੁਰਸ਼ ਕਈ ਲਫ਼ਜ਼ਾਂ ਦੇ ਨਾਲ ਸੰਤਾਂ ਨੇ ਆਪਣੀ ਬਾਣੀਆਂ ਦੇ ਵਿੱਚ ਪ੍ਰਗਟ ਕੀਤਾ। ਯਾਨੀ ਕਿ ਉਸ ਤਾਕਤ ਨੇ ਜਿਹੜੀ ਕਿ ਆਪਣੀ ਧੁਨ ਮੋਜ ਵਿੱਚ ਮਸਤ ਹੈ, ਆਪ ਪ੍ਰਸਾਰ ਨਹੀਂ ਕਰਦੀ, ਇਸ ਏਕੰਕਾਰ ਇਸ ਨਿਰੰਕਾਰ ਦੇ ਜ਼ਰੀਏ ਪ੍ਰਸਾਰ ਕਰਦੀ ਹੈ। ਤੇ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਉਸ ਨਿਰੰਕਾਰ ਤੱਕ ਪਹੁੰਚਣ ਵਾਸਤੇ ਪ੍ਰੇਮ ਦੀ ਭਗਤੀ ਚਾਹੀਦੀ ਹੈ। ਪ੍ਰੇਮ ਭਗਤੀ ਦੇ ਨਾਲ ਅਗਰ ਅਸੀਂ ਨਿਰੰਕਾਰ ਤੱਕ ਪਹੁੰਚ ਜਾਵਾਂਗੇ ਤੇ ਨਿਰੰਕਾਰ ਕੋਲੋਂ ਸਾਨੂੰ ਉਹ ਸ਼ਮਤਾ ਪੈਦਾ ਹੋਏਗੀ, ਉਹ ਨਾਮ ਮਿਲੇਗਾ, ਉਹ ਸ਼ਬਦ ਮਿਲੇਗਾ ਜਿਸ ਦਾ ਹੰਕਾਰ ਅਸੀਂ ਇਸ ਜਗਤ ਦੇ ਵਿੱਚ ਲੈ ਕਰਕੇ ਬੈਠੇ ਆ ਕਿ ਅਸੀਂ ਨਾਮ ਲਿਆ ਆ, ਅੰਮ੍ਰਿਤ ਪੀ ਲਿਆ। ਸਾਧ ਸੰਗਤ ਜੀ, ਇਸ ਮੁਲਕ ਦੇ ਵਿਚ ਯਾਦ ਰੱਖੋ, ਨਾ ਕੋਈ ਨਾਮ ਦੇ ਸਕਦਾ ਹੈ, ਨਾ ਕੋਈ ਅੰਮ੍ਰਿਤ ਪਿਲਾ ਸਕਦਾ। ਫਿਰ ਐਸਾ ਕੈਸਾ ਭਰਮ ਫੈਲਾਇਆ ਜਾ ਰਿਹਾ? ਥੋੜਾ ਜਿਹਾ ਵਿਚਾਰ ਕਰੋ। ਇਹ ਨਾਮ ਜਿਸ ਨੂੰ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ, ਇੱਕ ਆਵਾਜ਼ ਔਰ ਪ੍ਰਕਾਸ਼ ਹੈ, ਇੱਕ ਕਣੀ ਵੀ ਇਸ ਸ੍ਰਿਸ਼ਟੀ ਦੇ ਵਿਚ ਫਾਲਤੂ ਦੀ ਆ ਗਈ, ਇਹ ਸ੍ਰਿਸ਼ਟੀ ਫਨਾ ਹੋ ਜਾਏਗੀ। ਔਰ ਅਗਰ ਇਹ ਕਣੀ ਵੀ ਇਸਦੇ ਵਿਚੋਂ ਨਿਕਲ ਗਈ, ਤਦ ਵੀ ਸ੍ਰਿਸ਼ਟੀ ਫਨਾ ਸਮਝ ਲਓ। ਤੇ ਵਿਚਾਰ ਕਰਕੇ ਦੇਖ ਲਓ ਕਿ ਇਸ ਮੁਲਕ ਦੇ ਵਿਚ ਇਤਨੀ ਤਾਕਤ ਨਹੀਂ ਹੈ ਕਿ ਇੱਕ ਜ਼ਰੇ ਨੂੰ ਵੀ ਬਰਦਾਸ਼ਤ ਕਰ ਸਕੇ, ਜਮਾ ਜਾਂ ਘਟਾ। ਤਾਂ ਫਿਰ ਕਿਸ ਜਗ੍ਹਾ ਨਾਮ ਮਿਲਦਾ ਹੈ, ਕਿਸ ਜਗ੍ਹਾ ਇਹ ਆਵਾਜ਼ ਮਿਲਦੀ ਹੈ? ਪਹਿਲੇ ਬਚਨ ਵਿਚ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਜਦੋਂ ਪ੍ਰੇਮ ਭਗਤੀ ਕਰਕੇ ਇਹ ਜੀਵ ਇਸ ਆਵਾਜ਼ ਦੇ ਜ਼ਰੀਏ, ਇਸ ਪ੍ਰਕਾਸ਼ ਦੇ ਵਿਚ ਰਸਤਾ ਦੇਖਦੇ ਹੋਏ ਉਸ ਸੱਚਖੰਡ ਦੇ ਵਿਚ ਪਹੁੰਚ ਜਾਂਦਾ, ਉਸ ਨਿਰੰਕਾਰ ਤੱਕ। ਉੱਥੇ ਜਾ ਕਰਕੇ ਉਹ ਇੰਜੈਕਸ਼ਨ ਲੱਗਦਾ ਜਿਸ ਦਾ ਕਿ ਝੂਠਾ ਪ੍ਰਚਾਰ ਇਸ ਜਗਤ ਦੇ ਵਿਚ ਇੱਕ ਵਿਸ਼ੇਸ਼ ਮਤ ਵਾਲਿਆਂ ਨੇ ਕੀਤਾ ਕਿ ਇੱਕ ਇੰਜੈਕਸ਼ਨ ਦਿੱਤਾ ਜਾਂਦਾ ਆਤਮਾ ਨੂੰ। ਆਤਮਾ 12 ਸੂਰਜ ਦਾ ਇੰਜੈਕਸ਼ਨ ਲੈ ਕਰਕੇ ਸੱਚਖੰਡ ਤੋਂ ਉਤਰੀ ਸੀ। ਇਸ ਦੇ ਕਿਸੇ ਚੀਜ਼ ਦੀ ਵੀ ਕੋਈ ਵੀ ਗੁੰਜਾਇਸ਼ ਨਹੀਂ ਹੈ, ਨਾ ਇਸ ਨੂੰ ਕੋਈ ਦੇ ਸਕਦਾ ਇੰਜੈਕਸ਼ਨ, ਨਾ ਇਹਦੇ ਵਿਚ ਕੋਈ ਘਟਾ ਕਰ ਸਕਦਾ। ਅਗਰ ਘਟਾ ਕੀਤੀ ਜਾ ਸਕਦੀ ਹੁੰਦੀ ਤੇ ਬ੍ਰਹਮ ਸਭ ਤੋਂ ਪਹਿਲੇ ਇਸ ਨੂੰ ਹਜ਼ਮ ਕਰ ਚੁੱਕਾ ਹੁੰਦਾ। ਬ੍ਰਹਮ ਦਾ ਯਾਨੀ ਕਾਲ ਦਾ ਅੱਜ ਤੱਕ ਇਹਦੇ ਉੱਪਰ ਪ੍ਰਭਾਵ ਨਹੀਂ ਹੈ, ਤਾਂ ਉਸਦੀ ਇੱਕੋ ਹੀ ਵਜ੍ਹਾ ਹੈ ਕਿ 12 ਸੂਰਜ ਦਾ ਇੰਜੈਕਸ਼ਨ ਲੈ ਕਰਕੇ ਬੈਠੀ ਹੈ ਔਰ ਨਿਰੰਤਰ ਆਪਣੇ ਮੂਲ ਉਸ ਅਕਾਲ ਪੁਰਖ ਦੇ ਨਾਲ ਜੁੜੀ ਹੋਈ ਹੈ। ਇਸੀ ਕਰਕੇ ਇਸ ਨੂੰ ਨਾਮ ਦੀ ਇਸ ਮੁਲਕ ਦੇ ਵਿਚ ਇਸ ਢੰਗ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਪਰ ਜਦੋਂ ਅੰਤਰ ਦੇ ਵਿਚ ਇਸ ਨੂੰ ਪ੍ਰਾਪਤ ਕਰਨ ਦੇ ਬਾਅਦ ਇਹ 12 ਸੂਰਜ ਦੀ ਤਾਕਤ ਨੂੰ ਪ੍ਰਗਟ ਕਰ ਲੈਂਦੀ ਹੈ ਔਰ ਸੱਚਖੰਡ ਦੇ ਦਵਾਰ ਤੱਕ ਪਹੁੰਚ ਜਾਂਦੀ ਹੈ, ਉਸ ਵਕਤ ਉਹੀ ਤਾਕਤ ਜਿਸ ਨੂੰ ਅਸੀਂ ਸ਼ਬਦ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਉਸ ਨਿਰੰਕਾਰ ਦੇ ਜ਼ਰੀਏ ਜਿਸ ਨੂੰ ਕਿ ਅਸੀਂ ਕਹਿ ਦਿੰਦੇ ਹਾਂ, ਜਿਸ ਘਟ ਦੇ ਵਿਚ ਉਹ ਤਾਕਤ ਪ੍ਰਗਟ ਹੁੰਦੀ ਹੈ, ਉਸ ਨੂੰ ਗੁਰੂ ਕਹਿਤਾ, ਸਤਿਗੁਰੂ, ਸਤ ਪੁਰਸ਼ ਜਿਨ ਜਾਣਿਆ, ਸਤਿਗੁਰੂ ਤਿਸ ਕਾ ਨਾਮ, ਬਿਲਕੁਲ ਸਪਸ਼ਟ ਹੋ ਜਾਂਦਾ। ਤਿਸ ਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ, ਬਿਲਕੁਲ ਸਪਸ਼ਟ ਬਾਣੀ ਆ ਰਹੀ ਹੈ ਕਿ ਅਸੀਂ ਅਗਰ ਉਸ ਦੇ ਨਾਲ ਜੁੜ ਜਾਈਏ ਤੇ ਜਾਨੀ ਕਿ ਉਹ ਜੁੜਨ ਵਾਲੀ ਤਾਕਤ ਕੌਣ ਹੈ? ਜਿਸ ਘਟ ਦੇ ਵਿਚ ਸ਼ਬਦ ਪ੍ਰਗਟ ਹੋ ਜਾਂਦਾ ਉਹੀ ਗੁਰੂ ਹੈ, ਅਸਲ ਵਿਚ ਉਹ ਸ਼ਬਦ ਹੀ ਹੈ। ਸ਼ਬਦ ਹੀ ਇਸ ਜੀਵਾਤਮਾ ਨੂੰ ਸੱਚਖੰਡ ਦੇ ਵਿਚ ਪ੍ਰਵੇਸ਼ ਕਰਨ ਦੇ ਕਾਬਿਲ ਬਣਾਉਂਦਾ। ਅੰਤਰ ਦੇ ਵਿਚ ਯਾਨੀ ਸੱਚਖੰਡ ਦੇ ਵਿਚ ਪ੍ਰਵੇਸ਼ ਹੋਣ ਦੇ ਬਾਅਦ ਉਸ ਮੁਲਕ ਦੇ ਵਿਚ ਇਹ ਤਾਕਤ ਹੈ ਕਿ ਭਰਪੂਰ ਮਾਤਰਾ ਦੇ ਵਿਚ ਉਹ ਸ਼ਬਦ ਉਥੇ ਬੀਣ ਦੀ ਧੁੰਨ ਦੇ ਵਿਚ ਵਿਆਪਤ ਹੈ, ਯਾਨੀ ਕਿ ਐਸੀ ਧੁੰਨ ਉਥੇ ਉੱਠ ਰਹੀ ਹੈ, ਐਸਾ ਪ੍ਰਕਾਸ਼ ਹੈ ਕਿ ਕਰੋੜਾਂ ਹੀ ਮਣੀਆਂ ਜਿਹੜੀਆਂ ਨੇ ਉਸ ਦੇ ਰੋਮ ਦੀ ਕਿਰਨ ਦੇ ਅੱਗੇ ਫਿੱਕੀਆਂ ਹੋ ਜਾਂਦੀਆਂ ਨੇ। ਇਸ ਨੂੰ ਨਾਮ ਕਿਹਾ ਗਿਆ ਔਰ ਉਹੀ ਨਾਮ ਇਸ ਜੀਵਾਤਮਾ ਨੂੰ ਉਸ ਵਕਤ ਸੱਚਖੰਡ ਦੇ ਵਿਚ ਅਕਾਲ ਪੁਰਖ ਆਪਣੀ ਗੋਦ ਦੇ ਵਿਚ ਦਿੰਦੇ ਨੇ। ਹੁਣ ਪੈਮਾਨਾ ਤੇ ਕੋਈ ਨੀ, ਮਨ ਬੁੱਧੀ ਔਰ ਇੰਦਰੀਆਂ ਦੇ ਵਿਚ ਬੈਠੇ ਸੀਮਤ ਸਾਧਨ ਨੇ, ਅਸੀਂ ਕਿਸ ਤਰ੍ਹਾਂ ਇਸ ਬਾਣੀ ਨੂੰ ਵਿਅਕਤ ਕਰ ਸਕਦੇ ਹਾਂ, ਕਿਸ ਤਰ੍ਹਾਂ ਇਸ ਭੇਦ ਨੂੰ ਵਿਅਕਤ ਕਰ ਸਕਦੇ ਹਾਂ? ਉਸੀ ਨੂੰ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿ 12 ਸੂਰਜ ਜਾਂ 4 ਸੂਰਜ, ਯਾਨੀ ਕਿ 12 ਸੂਰਜ ਦੇ ਵਿਚ 4 ਸੂਰਜ ਦੀ ਤਾਕਤ ਔਰ ਨਾਮ ਦਾ ਇੰਜੈਕਸ਼ਨ ਹੋਰ ਜੋੜਿਆ ਜਾਂਦਾ। ਕਿਸ ਜਗ੍ਹਾ? ਸੱਚਖੰਡ ਦੇ ਵਿਚ। ਔਰ ਇਸ 16 ਸੂਰਜ ਦੀ ਤਾਕਤ ਲੈ ਕਰਕੇ ਉਸ ਇੰਜੈਕਸ਼ਨ ਦੀ ਤਾਕਤ ਦੇ ਨਾਲ ਇਹ ਆਤਮਾ ਇਸ ਕਾਬਲ ਬਣਦੀ ਹੈ ਕਿ ਆਪਣੇ ਉੱਪਰ ਦੇ ਅਲਖ ਅਗਮ ਔਰ ਅਨਾਮੀ ਮੰਡਲ, ਯਾਨੀ ਕਿ ਉਸ ਸੱਚੇ ਪਰਮਾਤਮਾ ਜੋ ਕਿ ਆਪਣੀ ਧੁੰਨ ਆਪਣੀ ਮੌਜ ਮਸਤ ਹੈ, ਜਿਸ ਨੂੰ ਸਿਰਜਣਹਾਰ ਕਿਹਾ ਗਿਆ, ਬੇਪਰਵਾਹ ਕਿਹਾ ਗਿਆ, ਸਵਾਮੀ ਕਿਹਾ ਗਿਆ, ਉਸ ਦੇ ਵਿਚ ਮਿਲਣ ਜਾਣਨ ਦੇਖਣ ਸੁਣਨ ਦੇ ਕਾਬਿਲ ਬਣ ਜਾਂਦੀ ਹੈ। ਹੋਰ ਕੋਈ ਵੀ ਇਸ ਮੁਲਕ ਦੇ ਵਿਚ ਨਾ ਕੋਈ ਨਾਮ ਦਿੰਦਾ ਹੈ, ਨਾ ਕੋਈ ਨਾਮ ਦੇ ਸਕਦਾ, ਕਾਰਨ ਕਿ ਉਸਦੀ ਇਸ ਆਤਮਾ ਨੂੰ ਇਸ ਵਕਤ ਇਸ ਮੁਲਕ ਦੇ ਵਿਚ ਕੋਈ ਵੀ ਜ਼ਰੂਰਤ ਨਹੀਂ ਹੈ। ਸਿਰਫ ਸਾਧਨ ਹੈ ਉਹ ਸ਼ਬਦ ਜਿਹੜਾ ਕਿ ਅੰਤਰ ਦੇ ਵਿਚ ਹਰ ਜ਼ਰੇ ਦੇ ਵਿਚ ਹੋਣ ਦੇ ਬਾਵਜੂਦ ਸਿਰਫ ਮਨੁੱਖੇ ਜਨਮ ਦੇ ਵਿਚ ਦੋਨੋਂ ਅੱਖਾਂ ਦੇ ਪਿੱਛੇ ਮਿਲਦਾ ਹੈ। ਔਰ ਇਹ ਜੀਵ ਦਾ ਆਪਣਾ ਵਿਸ਼ੇ ਹੈ, ਆਪਣਾ ਸ਼ੌਕ ਹੈ। ਅਗਰ ਇਨਸਾਨੀ ਜਨਮ ਦੇ ਵਿਚ ਆ ਕਰਕੇ ਉਸਨੇ ਇਸ ਸ਼ੌਕ ਨੂੰ ਪੈਦਾ ਨਹੀਂ ਕੀਤਾ ਤੇ ਜਿਤਨੇ ਮਰਜ਼ੀ ਮਤ ਧਰਮ ਔਰ ਵਿਧੀਆਂ ਧਾਰਨ ਕਰ ਲਓ, ਇਹ ਸਿਰਫ ਕੋਰੀ ਕਲਪਨਾ ਸਾਬਿਤ ਹੋਣਗੀਆਂ, ਅੱਜ ਤੱਕ ਨਹੀਂ ਕੁਛ ਬਣਿਆ। ਤੇ ਯਾਦ ਰੱਖਣਾ, ਮਰਨ ਦੇ ਬਾਅਦ ਵੀ ਕੁਛ ਨਹੀਂ ਬਣੇਗਾ। ਜਿੰਦੇ ਜੀ ਅਗਰ ਅਸੀਂ ਡਿਗਰੀ ਹਾਸਲ ਨਹੀਂ ਕਰ ਸਕੇ ਤੇ ਮਰਨ ਦੇ ਬਾਅਦ ਵੀ ਅਨਪੜ੍ਹ ਦਾ ਹੀ ਸੰਸਕਾਰ ਹੋਏਗਾ, ਕੋਈ ਗੁਰੂ ਪਰਮਾਤਮਾ ਨਹੀਂ ਜੇ ਮਿਲ ਜਾਣਾ। ਤੇ ਬਿਲਕੁਲ ਸਾਰਾ ਮਜ਼ਮੂਨ ਸਪਸ਼ਟ ਹੋ ਜਾਂਦਾ ਕਿ ਰਮਈਆ ਜਿਹੜਾ ਹੈ ਉਹ ਇੱਕ ਤਾਕਤ ਹੈ, ਉਸ ਤਾਕਤ ਨੂੰ ਪ੍ਰਾਪਤ ਕਰਨ ਵਾਸਤੇ ਇਸ ਜੀਵਾਤਮਾ ਨੂੰ ਸ਼ੌਕ ਪੈਦਾ ਕਰਨਾ ਹੈ, ਨਿਸ਼ਕਾਮਤਾ ਦੀ ਕਿਰਿਆ ਕਰਨੀ ਹੈ। ਕਿਉਂ? ਕਿਉਂਕਿ ਕਿਰਿਆ ਦਾ ਇਫੈਕਟ ਅਵਸ਼ ਹੈ, ਅਨੰਤ ਕਲਪਾ ਦੇ ਬਾਅਦ ਵੀ ਇਹ ਸੰਸਕਾਰ ਮਿਟਦੇ ਨਹੀਂ, ਇਨ੍ਹਾਂ ਦਾ ਭੁਗਤਾਨ ਦੇਣਾ ਪੈਂਦਾ। ਭਗਵਾਨ ਸ੍ਰੀ ਰਾਮ ਚੰਦਰ ਜੀ ਆਏ ਸਨ, ਉਨ੍ਹਾਂ ਨੇ ਇਸ ਜਗ੍ਹਾ ਦੇ ਵਿਚ ਬਾਲੀ ਨੂੰ ਛੁਪ ਕਰਕੇ ਤੀਰ ਮਾਰਿਆ ਸੀ। 15 ਲੱਖ ਸਾਲ ਬਾਅਦ ਜਦੋਂ ਉਹੀ ਆਤਮਾ ਸ੍ਰੀ ਕ੍ਰਿਸ਼ਨ ਦੇ ਰੂਪ ਦੇ ਵਿਚ ਆਈ ਸੀ, ਉਸ ਨੂੰ ਆਪਣਾ ਭੁਗਤਾਨ ਦੇਣਾ ਪਿਆ, ਉਸ ਕਰਮ ਦਾ, ਉਸ ਕਿਰਿਆ ਦਾ, ਉਸ ਕਾਰਨ ਦਾ, ਯਾਨੀ ਕਿ ਉਸ ਕਾਰਨ ਤੋਂ ਕੋਈ ਬਚ ਨਹੀਂ ਸਕਦਾ। ਤੇ ਅਸੀਂ 2-4 ਘੰਟੇ ਦੀ ਸਰੀਰਕ ਸਿਆਣੇਤ ਭਰੀ ਕਿਰਿਆ ਨੂੰ ਅਪਣਾ ਲੈ ਕੇ ਉਸ ਨੂੰ ਸੇਵਾ ਦਾ ਦਰਜਾ ਦੇ ਦਿੰਦੇ ਹਾਂ ਔਰ ਇਹ ਸੋਚ ਲੈਂਦੇ ਹਾਂ ਕਿ ਸਾਡੇ ਸਾਰੀਆਂ ਕਰਤੂਤਾਂ ਦੇ ਉੱਤੇ ਪਰਦਾ ਪੈ ਜਾਏਗਾ ਤੇ ਸਾਧ ਸੰਗਤ ਜੀ ਉਹ ਇੱਕ ਐਸੀ ਤਾਕਤ ਹੈ ਜਿਹੜੀ ਜ਼ਰੇ ਜ਼ਰੇ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਉਸ ਦੀ ਨਿੰਦਿਆ ਕਰਨ ਦੇ ਨਾਲ ਅਸੀਂ ਕਦੀ ਇਸ ਜਲ ਦੇ ਵਿੱਚੋਂ ਨਿਕਲ ਨਹੀਂ ਸਕਦੇ। ਜਲ ਚੋਂ ਨਿਕਲਣ ਦਾ ਸ਼ੋਕ ਪੈਦਾ ਕਰਨਾ ਪਏਗਾ, ਆਪਣੇ ਅੰਦਰ ਦੇ ਵਿੱਚ ਸ਼ੋਕ ਦਾ ਪ੍ਰਦਰਸ਼ਨ ਕਰਨ ਵਾਸਤੇ ਹੀ ਸਾਨੂੰ ਇਹ ਲਫ਼ਜ਼ ਦਿੱਤੇ ਗਏ, ਨਿਸ਼ਾਨ ਦਿੱਤੇ ਗਏ ਨੇ, ਜਿਨ੍ਹਾਂ ਦੇ ਨਾਲ ਜੁੜਨਾ ਇਨਸਾਨ ਦਾ ਆਪਣਾ ਫਰਜ਼ ਹੈ, ਯਾਨੀ ਕਿ ਅਧਿਕਾਰ ਤੇ ਉਸ ਨੂੰ ਮਿਲ ਗਿਆ ਇਸ ਇਨਸਾਨ ਦੀ ਜੂਨ ਨੂੰ ਪ੍ਰਾਪਤ ਕਰਦੇ ਹੀ ਕਿ ਤੂੰ ਪਰਮਾਤਮਾ ਦਾ ਅਵਤਾਰ ਹੈ, ਪਰਮਾਤਮਾ ਬਣ ਸਕਦਾ। ਹੁਣ ਆਪਣੇ ਸ਼ੌਕ ਨੂੰ ਪੈਦਾ ਕਰ, ਆਪਣੀ ਕਲਾ ਦਾ ਪ੍ਰਦਰਸ਼ਨ ਕਰ। ਅਨੰਤ ਕਲਾ ਦਾ ਸਵਾਮੀ ਇਹ ਜੀਵ ਇਸ ਵਕਤ ਸਾਰੀ ਕਲਾ ਜਿਹੜਾ ਗਵਾਹ ਕਰਕੇ ਬੈਠਾ, ਇੱਕ ਇੱਕ ਕਰਕੇ ਇਸ ਨੂੰ ਆਪਣੀ ਸਾਰੀ ਕਲਾ ਦਾ ਪ੍ਰਦਰਸ਼ਨ ਕਰਨਾ ਪਏਗਾ। ਜਿਸ ਮੂਰਖਤਾ ਦੇ ਨਾਲ ਇਸਨੇ ਆਪਣੇ ਆਪ ਨੂੰ ਜੰਜੀਰਾਂ ਦੇ ਵਿੱਚ ਬੰਧਿਆ, ਉਸੀ ਮੂਰਖਤਾ ਨੂੰ ਤਿਆਗ ਕਰਕੇ ਸਿਆਣਕ ਵਿਵੇਕਤਾ ਨੂੰ ਹਾਸਲ ਕਰਦੇ ਹੋਏ ਬੁੱਧੀ ਇਸੀ ਕਰਕੇ ਦਿੱਤੀ ਹੈ। ਇਹ ਪਰਮਾਤਮਾ ਦੀ ਬੜੀ ਕੀਮਤੀ ਦਾਤ ਹੈ, ਜਿਹੜੀ ਵਿਰਲਿਆਂ ਚੋਂ ਵਿਰਲੇ ਸਿਰਫ ਇਨਸਾਨ ਦੀ ਜੂਨ ਦੇ ਵਿੱਚ ਆਕਾਸ਼ ਦਾ ਤਪ ਮਿਲਦਾ, ਜਿਸ ਦੇ ਨਾਲ ਬੁੱਧੀ ਬਣਦੀ ਹੈ। ਔਰ ਉਸ ਵਿਵੇਕਤਾ ਨੂੰ ਅਸੀਂ ਕਿੱਥੇ ਖਰਚ ਕਰ ਰਹੇ ਹਾਂ? ਆਪਣੇ ਹੀ ਭੈਣ ਭਰਾਵਾਂ ਦੇ ਗਲੇ ਔਰ ਜੇਬ ਕੱਟਣ ਵਾਸਤੇ, ਜਿਸ ਪੇਟ ਦੇ ਵਿੱਚੋਂ ਅਸੀਂ ਜਨਮ ਲਿਆ ਔਰ ਉਸ ਪੇਟ ਚੋਂ ਲੈਣ ਵਾਲੀਆਂ ਹੋਰ ਰੂਹਾਂ ਜਿੰਨਾ ਜਨਮ ਲਿਆ, ਉਹਨਾਂ ਦਾ ਹੀ ਹੱਕ ਖਾ ਕਰਕੇ ਅਸੀਂ ਇਸ ਦਰਬਾਰ ਦੇ ਵਿੱਚ ਵੀ ਮੌਜੂਦ ਨੇ ਜਿਹੜੇ ਕਿ ਬੈਠੇ ਨੇ। ਔਰ ਵਿਚਾਰ ਕਰਕੇ ਦੇਖ ਲੋ, ਕਿਆ ਸਾਰੀਆਂ ਕਰਤੂਤਾਂ ਉਹ ਪਰਮਾਤਮਾ ਜਿਹੜਾ ਕੁਲ ਬੈਠ ਹੈ, ਯਾਨੀ ਕਿ ਜ਼ਰੇ ਜ਼ਰੇ ਤੇ ਉਸ ਰਮਈਏ ਦੀ ਨਜ਼ਰ ਹੈ। ਔਰ ਉਹਦੇ ਪਹੁੰਚਣ ਵਾਸਤੇ ਸਾਨੂੰ ਇਸ ਮੁਲਕ ਦੇ ਵਿੱਚ ਇਨਸਾਨੀ ਜਨਮ ਦੇ ਵਿੱਚ ਆ ਕਰਕੇ ਸ਼ੌਕ ਪੈਦਾ ਕਰਨਾ ਪਏਗਾ। ਕੋਟ ਪ੍ਰਾਧ ਮਿਟੇ ਛਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ। ਇਸਦਾ ਵੀ ਕਿਆ ਅਰਥ ਵਿਦਵਾਨਾਂ ਨੇ ਦਿੱਤਾ? ਇੱਕ ਵਿਸ਼ੇਸ਼ ਮਤ ਵਾਲੇ ਕਿਆ ਕਹਿੰਦੇ ਨੇ ਕਿ ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਲਈ, ਗੁਰੂ ਲਈ, ਯਾਨੀ ਕਿ ਗੁਰੂ ਦੇ ਦਿੱਤੇ ਹੋਏ ਨਾਮ ਦੇ ਵੀ ਸਮਾਨ ਦੇ ਨਾਲ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ। ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਕਿਤਨੀਆਂ ਹੀ ਰੂਹਾਂ ਇੱਥੇ ਬੈਠੀਆਂ ਨੇ ਜਿਹੜੀਆਂ ਨਾਮ ਲੈ ਕਰਕੇ ਬੈਠੀਆਂ ਨੇ, ਅੰਮ੍ਰਿਤ ਪੀ ਕਰਕੇ ਬੈਠੀਆਂ। ਹੁਣ ਅੱਜ ਤੱਕ ਅਗਰ ਇਹ ਬਾਣੀ ਸੱਚੀ ਹੈ ਤੇ ਇਹਦਾ ਪ੍ਰਭਾਵ ਵੀ ਸੱਚਾ ਪ੍ਰਗਟ ਹੋਣਾ ਚਾਹੀਦਾ। ਬਾਣੀ ਕਹਿੰਦੀ ਹੈ ਛਿਣ ਦੇ ਵਿੱਚ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ, ਅਗਰ ਗੁਰੂ ਦੇ ਦਿੱਤੇ ਨਾਮ ਨੂੰ ਅਸੀਂ ਜਪ ਲਈਏ ਜਾਂ ਉਸ ਦੇ ਵੀ ਸਮਾ ਜਾਈਏ। ਤੇ ਹੁਣ ਕਈ ਰੂਹਾਂ ਨੇ ਜਿਹੜੀਆਂ 2-2.5-6-8-10 ਘੰਟੇ ਜਪਦੀਆਂ ਵੀ ਨੇ, ਸਿਮਰਨ ਵੀ ਕਰਦੀਆਂ ਨੇ, ਲੜਾਈ ਵੀ ਲੜ ਰਹੀਆਂ ਨੇ। ਅਗਰ ਕਰੋੜਾਂ ਹੀ ਅਪਰਾਧ ਛਿਣ ਵਿੱਚ ਖਤਮ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਹੁਣ ਤੱਕ ਭੋਗ ਪੈ ਜਾਣਾ ਚਾਹੀਦਾ ਸੀ ਕੁਝ ਰੂਹਾਂ ਦਾ ਅਵਸ਼। ਪਰ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੇ ਇਹ ਨਾਮ ਦਿੱਤੇ ਨੇ ਜਾਂ ਅੰਮ੍ਰਿਤ ਛਕਾਏ ਨੇ, ਉਹਨਾਂ ਦੀਆਂ ਲਿਸਟਾਂ ਹੀ ਬਣੀਆਂ ਨੇ। ਅਪਰਾਧ ਕਿਸੇ ਦੇ ਅੱਜ ਤੱਕ ਨਹੀਂ ਖਤਮ ਹੋਏ ਜੇ ਅਪਰਾਧ ਖਤਮ ਹੋ ਗਏ ਹੁੰਦੇ ਤੇ ਉਸਦੀ ਨਿਸ਼ਾਨੀ ਕੀ ਹੈ? ਕਿ ਆਤਮਾ ਨੂੰ ਉਹ ਪ੍ਰਕਾਸ਼ ਮਿਲ ਗਿਆ, ਉਹਦਾ ਆਵਾਜ਼ ਸੁਣਾਈ ਦੇ ਗਈ ਹੁੰਦੀ। ਤੇ ਜਾ ਕਰਕੇ ਫਰਿਆਦ ਕੀ ਕਹਿੰਦੇ ਨੇ? ਕਹਿੰਦੇ ਨੇ ਜੀ ਸ਼ਬਦ ਖੁੱਲੇ। ਕਿਆ ਸ਼ਬਦ ਬਹਿਰੇ ਅਸੀਂ ਹਾਂ ਤੇ ਕਹਿੰਦੇ ਅਸੀਂ ਸ਼ਬਦ ਨਹੀਂ ਸੁਣਾਈ ਦਿੰਦਾ? ਹੁਣ ਆਪਣੀ ਕੰਨ ਦੇ ਵਿੱਚ ਅੰਗੂਠੇ ਦੇ ਕਰਕੇ ਅਸੀਂ ਸ਼ਬਦ ਨੂੰ ਸੁਣ ਲਵਾਂਗੇ? ਵਿਚਾਰ ਕਰਕੇ ਦੇਖ ਲੋ ਕਿਤਨੀਆਂ ਹੀ ਆਵਾਜ਼ਾਂ ਆ ਰਹੀਆਂ ਨੇ। ਹੁਣ ਇਹ ਸੜਕ ਦਾ ਸ਼ੋਰ ਅਗਰ ਵੱਧ ਜਾਵੇ ਤੇ ਇਹ ਸਤਸੰਗ ਦੀ ਆਵਾਜ਼ ਤੁਹਾਨੂੰ ਸੁਣਾਈ ਦੇਗੀ? ਨਹੀਂ, ਕਹਿੰਦੇ ਨੇ ਜੀ ਆਵਾਜ਼ ਉੱਚੀ ਕਰ ਦੋ, ਤੁਹਾਨੂੰ ਸੁਣਾਈ ਨਹੀਂ ਦੇ ਰਹੀ। ਕਾਰਨ ਕੀ ਹੈ? ਕਿ ਬਾਹਰ ਦਾ ਸ਼ੋਰ ਜ਼ਿਆਦਾ ਹੈ, ਇਸ ਕਰਕੇ ਇਹ ਜਿਹੜੀ ਆਵਾਜ਼ ਸੀ ਸੁਣਾਈ ਨਹੀਂ ਦੇ ਰਹੀ। ਪਰ ਆਵਾਜ਼ ਤਾਂ ਹੋ ਰਹੀ ਸੀ, ਸਤਸੰਗ ਚੱਲ ਰਿਹਾ ਸੀ, ਪਰ ਬਾਹਰ ਦੀ ਆਵਾਜ਼ ਜ਼ਿਆਦਾ ਸੀ। ਹੁਣ ਅੰਗੂਠੇ ਦੇਣ ਦਾ ਭਾਵ ਤੇ ਇਹ ਸਮਝਾਇਆ ਸੰਤਾਂ ਨੇ ਕਿ ਸੰਸਾਰ ਦੀ ਤਰਫੋਂ ਅੰਗੂਠਾ ਦੇ ਲੋ। ਇਹ ਧੀਆਂ ਪੁੱਤਰਾਂ ਦੀ ਆਵਾਜ਼ਾਂ ਤੋਤਰੀਆਂ ਕਿਤਨੀਆਂ ਚੰਗੀਆਂ ਲੱਗਦੀਆਂ ਨੇ, ਇਹ ਫੈਕਟਰੀਆਂ ਮੋਟਰੇ ਬੰਗਲੇ ਦੇ ਭੋਪੂ ਕਿਤਨੇ ਚੰਗੇ ਲੱਗਦੇ ਨੇ, ਇਹ ਮਸ਼ੀਨਾਂ ਦੀਆਂ ਆਵਾਜ਼ਾਂ ਕਿਤਨੀਆਂ ਅੱਛੀਆਂ ਲੱਗ ਰਹੀਆਂ ਨੇ, ਇਹ ਸੰਬੰਧਾਂ ਦੀਆਂ ਆਵਾਜ਼ਾਂ ਕਿਤਨੀਆਂ ਅੱਛੀਆਂ ਲੱਗ ਰਹੀਆਂ ਨੇ। ਟੈਲੀਫੋਨ ਦੇ ਵਿੱਚ ਆਵਾਜ਼ ਘੰਟੀ ਲੱਗੀ, ਹੈਲੋ ਕੀਤੀ, ਕੋਈ ਐਸੀ ਆਵਾਜ਼ ਸੁਣਾਈ ਦੇਗੀ ਜਿਹੜੀ ਮਨ ਨੂੰ ਭਾਉਂਦੀ ਹੈ। ਸਾਧ ਸੰਗਤ ਜੀ, ਮੂੰਹ ਦੇ ਵਿੱਚ 10 ਦੰਦ ਨੇ, 36 ਨਜ਼ਰ ਆਉਣ ਲੱਗ ਗਏ। ਕਿਉਂ? ਆਵਾਜ਼ ਭਾਉਂਦੀ ਸੀਗੀ। ਅਗਰ ਵਿਚਾਰ ਕਰਕੇ ਦੇਖ ਲਓ, ਅਗਰ ਆਵਾਜ਼ ਜੇ ਕੋਈ ਐਸੀ ਸੁਣਾਈ ਦੇਗੀ ਕਿ ਉਸਨੇ ਤਕਾਜ਼ਾ ਕਰਤਾ, ਭਾਈ ਜੋ ਲਿੱਤਾ ਉਸ ਨੂੰ ਵਾਪਸ ਦੇਣਾ, ਉਹ ਕਹਿ ਦਿਓ ਭਾਈ ਉਹਦੇ ਬਾਥਰੂਮ ਦੇ ਵਿੱਚ, ਯਾਨੀ ਕਿ ਆਵਾਜ਼ ਸੁਣੀ ਹੋਈ ਵੀ ਅਣਸੁਣੀ ਕਰ ਦਿੱਤੀ। ਹੁਣ ਵਿਚਾਰ ਕਰਕੇ ਦੇਖ ਲਓ, ਇਹ ਸਾਰੀਆਂ ਸਿਆਣਤਾ ਕਿੱਥੇ ਲੈ ਕਰਕੇ ਜਾਣਗੀਆਂ? ਯਾਨੀ ਕਿ ਅਗਰ ਅਸੀਂ ਉਸ ਆਵਾਜ਼ ਤੱਕ ਪਹੁੰਚਣਾ ਚਾਹੁੰਦੇ ਹਾਂ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਜਿਹੜੇ ਜਿਸ ਨਾਮ ਨੂੰ ਲੈ ਕਰਕੇ ਅਸੀਂ ਛਿਣ ਦੇ ਵਿੱਚ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ, ਤੇ ਇਸ ਦਾ ਅਰਥ ਹੀ ਗਲਤ ਕੱਢਿਆ। ਗੁਰਮੁਖ ਨਾਮ ਸਮਾਰੇ ਦੀ ਜਗ੍ਹਾ ਨਾਮ ਦੀ ਜਗ੍ਹਾ ਅਸੀਂ ਸ਼ਬਦ ਨੂੰ ਲਗਾ ਲਈਏ ਤੇ ਬਿਲਕੁਲ ਆਵਾਜ਼ ਸਾਰਾ ਅਰਥ ਸਪਸ਼ਟ ਹੋ ਜਾਂਦਾ। ਗੁਰਮੁਖ ਸ਼ਬਦ ਯਾਨੀ ਕਿ ਗੁਰਮੁਖ ਸਤਿਗੁਰੂ ਦੇ ਸ਼ਬਦ ਰੂਪ ਦੇ ਵਿੱਚ ਅਗਰ ਜੀਵਾਤਮਾ ਸਮਾ ਜਾਵੇ, ਔਰ ਇਹ ਸ਼ਬਦ ਰੂਪ ਕਿੱਥੇ ਹੈ? ਇਹ ਪਰ ਬ੍ਰਹਮ ਦੇ ਵਿੱਚ ਹੈ। ਅਗਰ ਆਤਮਾ ਪਰ ਬ੍ਰਹਮ ਦੇ ਵਿੱਚ ਗੁਰੂ ਦੇ ਸ਼ਬਦ ਰੂਪ ਦੇ ਵਿੱਚ ਸਮਾ ਜਾਏ ਤੇ ਸਾਧ ਸੰਗਤ ਜੀ ਇੱਕ ਛਿਣ ਦੇ ਵਿੱਚ ਇਸ ਸ਼ਬਦ ਦੇ ਨਾਲ ਜੁੜ ਕਰਕੇ ਇਸ ਆਤਮਾ ਦੇ ਕਰੋੜ ਲਫ਼ਜ਼ ਤੇ ਬੜਾ ਛੋਟਾ ਰਹਿ ਗਿਆ, ਅਨੰਤ ਜਨਮਾਂ ਦੇ ਅਨੰਤ ਕੀਤੇ ਗਏ ਪਾਪ ਜਿਹੜੇ ਨੇ ਸਵਾਹ ਹੋ ਜਾਂਦੇ ਨੇ। ਇਹ ਹੈ ਇਸ ਬਚਨ ਦਾ ਅਰਥ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਉਸ ਰਾਮ ਦੇ ਨਾਲ, ਉਸ ਰਮਈਏ ਦੇ ਨਾਲ, ਪਿਆਰ ਦੇ ਨਾਲ ਆਪਣੇ ਮਨ ਨੂੰ ਜੋੜਨਾ ਹੈ। ਔਰ ਅਸੀਂ ਮਨ ਨੂੰ ਕਿਹਦੇ ਨਾਲ ਜੋੜ ਰੱਖਿਆ? ਥੋੜਾ ਵਿਚਾਰ ਕਰੋ।
ਦੀਨ ਦਿਆਲ ਕਰੀ ਪ੍ਰਭ ਕਿਰਪਾ,
ਦੀਨ ਦਿਆਲ ਵਸ ਕਰੀ ਕਿਰਪਾ, ਬਿਲਕੁਲ ਸਪਸ਼ਟ ਹੈ। ਦੀਨ ਹੋ ਜਾਣਾ, ਦੀਨ ਦਿਆਲ ਪਰਮਾਤਮਾ ਲਈ ਨਹੀਂ ਆਇਆ, ਪਰਮਾਤਮਾ ਲਈ ਸਿਰਫ ਦਿਆਲ ਲਫ਼ਜ਼ ਆਇਆ। दीन दयाल, दीन हो जा दयाल दे प्रति, यानी कि दयाल दे के जब तक दीन नहीं होगा मुखोटा लगा के नहीं, अपा सारे दीन बने पे हैं मुखोटा लगा के। तन मन धन वचन और कर्म गुरु नू भेट करांगे, यह है दीनता उस अकाल पुरख परमात्मा दे अगे, क्योंकि गुरु और सतनाम दोनों एक ने, पर सानू समझ कदों आंदा जदों असीं अंतर दे विच जांदे हां। तो उस परमात्मा दे अगे दीन हो जाइए, तन मन धन वचन और कर्म की टेक लै लीए, तो करी प्रभ कृपा, तो परमात्मा की कृपा प्राप्त होंदी है। कृपा का भी अर्थ गलत कढ़िया, एक कार की जगह दो मिल गया तो बड़े ही प्रसन्न हो गए जी, बड़ी कृपा होगी। तो यह सारा जहर है, चाहे सतगुरु के हथों लो, चाहे परमात्मा के हथों लो, संबंधी के हथों लो, मां के हथों लो, जहर अपना काम करेगा। जहर का काम है मार देना, बस वो मारेगा। अग का काम की है जला देना, परमात्मा भी हथ पाएगा, अग का काम है जलाना, जलाएगी। वह तत्व भी नहीं अग का, अगर वह जलाए नहीं तो अग का काम जलाना सी, उन्हें परमात्मा के हथ नू भी जलाता। तो सात संगत जी गुरु के कोल आके, परमात्मा के कोल आ करके, किसने परमात्मा नू मंगया? किसी ने भी नहीं मंगया, सब ने जहर मंगया। तो जहर दी पुड़ियां लै करके बड़े प्रसन्न हो रहे ने, परमात्मा की शाही पातशाही साढ़े बड़ी कृपा, यानी कि जहर भी चट्टी जा रहे ने और कृपा की गुण भी गाई जा रहे ने। तो विचार करके देख लो, जहर असर करेगा तो भुगतान देना पेगा, और जो भुगतान देना पेगा, टैलीफोन खड़ गया, भाई थोड़ी किश्त नहीं पहुंची, कह दो जी घर ही नहीं है, असि तो बहर गए थे, दौरे से गए, यानी कि इतना झूठ बोलना शुरू किया, एक पाप न छुपाने वास्ते 100 पाप होर किए, तो सारे असि जन्म पक्के कर रहे, तो कैसी परमात्मा शाही पातशाह जी ने कृपा कर दी, यानी कि असी मंगे ही जहर से, तो गुरु क्या करे, असि जहर ही खाना चाहते हैं, जहर ही चटना चाहते हैं। तो गल चली गई अगले जन्मा से, तो ठीक है भाई अगले जन्मा जी तुम देखा, इस जन्म के भी तो जहर ही चटते हो, तो बिल्कुल स्पष्ट हो जाता है। करी प्रभ कृपा, कृपा केड़ी है, रूहानियत की कृपा की है, वस कीने पंच दुतारे, यानी कि पंच दूत जड़े ब्रह्म दे बनाए हुए सन, काम को दो मोहंकार, उन्होंने वस करन दी कृपा, यानी कि ताकत समर्था प्राप्त होगी। किस नू जड़ा दीन हो गया, किस दे अगे उस दयाल दे प्रति किस तरीके दे नाल, तन मन तन वचन और कर्म दी टेक लै कर। थान सुहावा, रूप सुहावा, कितनी सुंदर रचना है, कोई रंग रूप रेखा कार है, तो इतने कह रहे ने रंग भी है रूप भी है, तो इसका एक ही भाव है कि वह अनंत रचना अपार रचना है। उस अपार रचना दे विच यानी के भगत सोहे दरबारे, जेडे भक्ति करते ने प्रेम की भक्ति, छल तो रहित भक्ति करते ने, उन्होंने मणि दे वाकण जिस तरह ताज दे विच मोती जड़ते जाते ने, उस तरह अविनाशी रचना दे विच जड़ दिता जाता है, यानी कि सदा लई और जन्म और मरण के गेड़ दे विच निकल जाते।
सर्व जिया के दात स्वामी कर कृपाले उबारे,
सारी जिया दा स्वामी एक अकाल पुरख परमात्मा है, उस अकाल पुरख परमात्मा तक पहुंचने वास्ते जीव नू प्रेम दी भक्ति करनी पैंदी है।
ते अवरन न जापे रूप न लगिए, तेरी कुदरत कौन विचारे।
आज तक असंख मुनि जप रहे ने, असंख मुनि दा ध्यान कर रहे ने, असी क्या करते हैं, दो ढाई घंटे भी सियाणत परा, असंख मुनि अनंत काल तो लगे हुए ने, जा करके त्रिकुटी देख लो, असंख रूहां बैठिया ने उस प्रकाश का दीदार कर दिया हुई, उस दे विच लीन ने, पर आज तक उस दे वरण रूप रेख नू तय नहीं कर सकिया कि वो क्या हस्ती है, क्या चीज है। ते विचार करो, कहंदे ने तेरी कुदरत ते कौन विचार करे, ठीक कोई उदाहरण लागू हो जाता है कि एक स्ट्रीट लैंप के तले कितने ही जी ने, मर रहे ने, खत्म हो रहे ने, पैदा हो रहे ने, ते इन्हां दा हिसाब किताब रखने वाली कोई ताकत है, उस ताकत नूं पहुंचना ही इस जीव दा फर्ज है।
जल थल मैयल रवे सरब ठाई अगम रूप गिरदारे,
जल थल मैयल यानी कि जल दे विच, थल दे विच और आकाश दे विच, ओ इस एक अकाल पुरख परमात्मा दी ताकत आवाज और प्रकाश ही जड़ा अगम रूप है, यानी मन बुद्धि और इंद्रिया दे नाल असी उस आवाज नू उस प्रकाश नू देख जा सुन नहीं सकते, तो उस अगम नू प्राप्त करन वास्ते जीव नू भक्ति दी लोड़ है।
कीरत करे सगल जन तेरी तू अविनाशी पुरख मुरारी,
सारे लोग उसके गुणा का क्यों बयान करते ने, कारण की अविनाशी है, सारी सृष्टि नासवान है, इस करके गुरु साहब बिल्कुल स्पष्ट करते ने कि जड़े जन उसदे ने परमात्मा दे जन जड़े परमात्मा नू मिलना चाहते ने, उसके गुणा नू व्याख्या करते ने, बयान करते ने, उसका एक ही कारण है कि वह मंडल जड़े ने अविनाशी मंडल ने, और अविनाशी मंडलों के विच ही वह अविनाशी ताकत मौजूद है।
जो पावे तू राख स्वामी जन नानक सरन द्वारे,
ਉਹ ਜਦ ਤੱਕ ਅਸੀਂ ਉਸਦੇ ਦਵਾਰ ਤੇ ਜਾ ਕਰਕੇ ਦੀਨ ਲੈ ਕਰਕੇ ਸ਼ਰਨ ਨਹੀਂ ਹੁੰਦੇ, ਉਸ ਦਵਾਰ ਤੇ ਬੈਠੇ ਆ ਭਾਈ ਤੇਰੇ ਦਵਾਰ ਤੇ ਆ ਗਿਆ, ਸਾਨੂੰ ਆਪਣੀ ਸ਼ਰਨ ਦੇ ਵਿਚ ਲੈ ਲੈ, ਜਦ ਤੱਕ ਅਸੀਂ ਸੰਸਾਰ ਦੇ ਵਿਚੋਂ ਨਹੀਂ ਨਿਕਲਾਂਗੇ ਸ਼ਰਨ ਲੈ ਹੀ ਨਹੀਂ ਸਕਦੇ, ਯਾਨੀ ਅੱਖ ਬੰਦ ਕਰਕੇ ਬੈਠ ਜਾਈਏ ਇਹ ਕੋਈ ਸ਼ਰਨ ਨਹੀਂ ਹੈ। ਸੰਸਾਰ ਦੇ ਵਿਚ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ, ਇਹ ਹੈ ਸੰਤ ਮਤ ਦਾ ਗਹਿਰਾ ਭੇਦ ਜਿਸ ਨੂੰ ਪ੍ਰਗਟ ਕਰ ਰਹੇ ਨੇ ਸਤਿਗੁਰੂ। ਅਗਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਇਸ ਸੰਸਾਰ ਦੇ ਵਿਚ ਲਿਪਤ ਹੋਵਾਂਗੇ ਤੇ ਬਾਕੀ ਸਾਰੀਆਂ ਹੀ ਚੀਜ਼ਾਂ ਜਿਤਨੀਆਂ ਮਰਜ਼ੀ ਵਿਧੀਆਂ ਅਸੀਂ ਅਪਣਾ ਲਈਏ, ਜਿਤਨੇ ਮਰਜ਼ੀ ਜਪ ਤਪ ਸੰਯਮ ਤੀਰਤ ਵਰਤ ਨੇਮ ਕਰ ਲਈਏ, ਕੁਛ ਵੀ ਹਾਸਲ ਨਹੀਂ ਕਰ ਸਕਦੇ।
ਬਿਨ ਜਲ ਪ੍ਰਾਨ ਤਜੇਹ ਮੀਨਾ, ਜਿਨ ਜਲ ਸੂਹੇ ਤੇ ਵਡਾਇਓ।
ਪਾਣੀ ਦੇ ਬਿਨਾਂ ਮੱਛੀ ਮਰ ਜਾਂਦੀ ਹੈ, ਕਾਰਨ ਕੀ ਹੈ? ਗੁਰੂ ਸਾਹਿਬ ਕਹਿੰਦੇ ਨੇ ਉਹਨੇ ਪਿਆਰ ਕੀਤਾ ਕਿਸ ਦੇ ਨਾਲ? ਪਾਣੀ ਦੇ ਨਾਲ। ਪਾਣੀ ਦੇ ਨਾਲ ਇਤਨਾ ਪਿਆਰ ਕਰ ਲਿਆ ਕਿ ਪਾਣੀ ਦੇ ਬਗੈਰ ਰਹਿ ਹੀ ਨਹੀਂ ਸਕਦੀ।
ਕਮਲ ਹੇਤ ਬਿਨ ਸੋਹੇ ਪਵਰਾ, ਮਾਰਗ ਨਿਕਸ ਨਾ ਪਾਇਓ।
ਭਵਰੇ ਦੇ ਵੀ ਮਰ ਜਾਣ ਦਾ ਇੱਕੋ ਹੀ ਕਾਰਨ ਸੀ, ਕਮਲ ਦੀ ਸੁਗੰਧੀ ਦੇ ਨਾਲ ਉਸਨੇ ਇਤਨਾ ਪਿਆਰ ਕਰ ਦਿੱਤਾ ਕਿ ਜਦੋਂ ਸੂਰਜ ਡੁੱਬਿਆ ਕਮਲ ਦੀਆਂ ਪੰਖੜੀਆਂ ਬੰਦ ਹੋਈਆਂ, ਵਿੱਚ ਹੀ ਮਰ ਗਿਆ, ਉਹਨੂੰ ਨਿਕਲਣ ਦਾ ਮਾਰਗ ਹੀ ਨਹੀਂ ਮਿਲਿਆ। ਕਾਰਨ ਇੱਕੋ ਹੀ ਸੀ, ਹੇਤ ਲਫ਼ਜ਼ ਆਇਆ ਦੋਨਾਂ ਦੇ ਬਚਨਾਂ ਦੇ ਵਿੱਚ। ਹੇਤ ਦਾ ਮਤਲਬ ਹੈ ਪਿਆਰ, ਯਾਨੀ ਕਿ ਪਿਆਰ ਕੀਤਾ ਕਿਸ ਦੇ ਨਾਲ? ਖਤਮ ਹੋ ਜਾਣ ਵਾਲੀ ਚੀਜ਼ ਦੇ ਨਾਲ। ਉਪਦੇਸ਼ ਦਿੱਤਾ ਜਾਂਦਾ ਆਤਮਾ ਨੂੰ ਕਿ ਆਤਮਾ ਇਸ ਸੰਸਾਰ ਦੇ ਨਾਲ ਅਗਰ ਹੇਤ ਪਿਆਰ ਕਰੇਗੀ ਤਾਂ ਉਸਦਾ ਵੀ ਇਹੀ ਹਾਲ ਹੋਏਗਾ ਜੈਸਾ ਕਿ ਇਸ ਭਵਰੇ ਦਾ ਹੋਇਆ ਜਾਂ ਮੱਛਲੀ ਦਾ ਹੋਇਆ। ਕਹਿੰਦੇ ਨੇ ਹੁਣ ਤੇ ਤੂੰ ਵਿਚਾਰ ਕਰ, ਹੁਣ ਤੇ ਜਾਗ, ਹੁਣ ਤੇ ਤੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਕਰ ਲੈ।
ਮਰੇ ਨਾ ਜਾਵੇ ਸਦੀ ਸੰਗੇ, ਸਤਿਗੁਰ ਸਭ ਦੀ ਚੀਨਾ।
ਉਸਦਾ ਉਹਦਾ ਕਾਰਨ ਵੀ ਦਿੰਦੇ ਨੇ, ਕਿਉਂ ਇੱਕ ਦੇ ਨਾਲ ਪਿਆਰ ਕਰ? ਕਿਉਂਕਿ ਮਰਨ ਦੇ ਬਾਅਦ ਵੀ ਉਹ ਤੇਰਾ ਸਾਥ ਨਹੀਂ ਛੱਡੇਗਾ, ਜਿੰਦੇ ਜੀ ਤਾਂ ਤੇਰੇ ਨਾਲ ਰਹੇਗਾ ਹੀ ਰਹੇ, ਮਰਨ ਦੇ ਬਾਅਦ ਵੀ ਜਦ ਤੱਕ ਤੇਰਾ ਰਸਤਾ ਨਹੀਂ ਤੈਅ ਕਰਾ ਦਿੰਦਾ ਤਦ ਤੱਕ ਤਾਂ ਛੱਡਣ ਵਾਲਾ ਨਹੀਂ। ਯਾਨੀ ਉਹ ਕੀ ਚੀਜ਼ ਹੈ? ਪਰਮਾਤਮਾ ਦੀ ਜਗ੍ਹਾ ਸ਼ਬਦ ਲਫ਼ਜ਼ ਆਇਆ, ਯਾਨੀ ਕਿ ਪਰਮਾਤਮਾ ਸ਼ਬਦ ਦੇ ਰੂਪ ਦੇ ਵਿਚ ਆਇਆ। ਸਤਿਗੁਰ ਸ਼ਬਦ ਦੀ ਚੀਨਾ ਦਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰ ਦੇ ਜ਼ਰੀਏ, ਉਸ ਤਾਕਤ ਦੇ ਜ਼ਰੀਏ, ਜਿਸ ਘੱਟ ਦੇ ਵਿਚ, ਜਿਸ ਸਰੀਰ ਦੇ ਵਿਚ ਇਹ ਸੱਚਖੰਡ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ, ਉਸ ਨੂੰ ਅਸੀਂ ਗੁਰੂ ਜਾਂ ਸਤਿਗੁਰੂ ਕਹਿ ਦਿੰਦੇ ਹਾਂ। ਕੋਈ ਲਫ਼ਜ਼ ਜਾਂ ਆਕਾਰ ਦੀ ਗੱਲ ਨਹੀਂ ਹੈ, ਜਿਸ ਘੱਟ ਦੇ ਵਿਚ ਗੁਰੂ ਨਾਨਕ ਸਾਹਿਬ ਅਸੀਂ ਕਹਿ ਕਰਕੇ ਪੁਕਾਰਦੇ ਹਾਂ, ਉਹਨਾਂ ਦੇ ਵਿਚ ਵੀ ਅਕਾਲ ਪੁਰਖ ਦੀ ਤਾਕਤ ਆ ਕਰਕੇ ਪ੍ਰਗਟ ਹੋਈ ਸੀ, ਪਰ ਅਸੀਂ ਆਕਾਰ ਨੂੰ ਹੀ ਸਭ ਕੁਝ ਸਮਝਣਾ ਸ਼ੁਰੂ ਕਰਤਾ ਤੇ ਆਕਾਰ ਤੱਕ ਹੀ ਸੀਮਿਤ ਰਹਿ ਗਏ। ਅਗਰ ਆਕਾਰ ਤੋਂ ਅੱਗੇ ਅਸੀਂ ਸ਼ਬਦ ਦਾ ਵਿਚਾਰ ਕੀਤਾ ਹੁੰਦਾ, ਸ਼ੋਕ ਪੈਦਾ ਕੀਤਾ ਹੁੰਦਾ, ਤੇ ਕਿਆ ਇਸ ਵਕਤ ਅਸੀਂ 500 ਸਾਲ ਵੀ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਹੁੰਦੇ? ਨਹੀਂ, ਕਦ ਦੇ ਅਸੀਂ ਪਾਰ ਹੋ ਗਏ ਹੁੰਦੇ? ਯਾਨੀ ਕਿ ਸਤਿਗੁਰ ਦੇ ਜ਼ਰੀਏ ਉਸ ਪਰਮਾਤਮਾ ਰੂਪੀ ਸ਼ਬਦ ਨੂੰ ਪ੍ਰਾਪਤ ਕੀਤਾ ਜਾ ਸਕਦਾ।
ਕਾਮ ਹੀਤ ਕੁੰਚਰ ਲੈ ਫਾਕਿਓ, ਪਰਵਸ ਬਿਓ ਵਿਚਾਰ।
ਹੁਣ ਗਿਆਨ ਇੰਦਰੀਆਂ ਦੀ ਤਰਫ ਸਪਸ਼ਟ ਕਰਦੇ, ਕਾਮ ਦੇ ਜ਼ਰੀਏ ਹਾਥੀ ਜੜਾ ਪਕੜ ਲਿਆ ਗਿਆ, ਔਰ ਪਕੜਨ ਦੇ ਬਾਅਦ ਕੀ ਹੋਇਆ? ਸਾਰੀ ਉਮਰ ਸਿਰ ਦੇ ਉੱਪਰ ਅੰਕੁਸ਼ ਹੈ, ਔਰ ਮਹਾਵਤ ਜਿਸ ਪਾਸੇ ਚਾਹੇ ਉਸ ਅੰਕੁਸ਼ ਦੇ ਜ਼ਰੀਏ ਉਸ ਹਾਥੀ ਕੋਲੋਂ ਕੰਮ ਕਰਵਾਉਂਦਾ, ਯਾਨੀ ਕਿ ਪਰਵਸ ਹੋ ਗਿਆ, ਜੜਾ ਕਿ ਜੰਗਲ ਦਾ ਰਾਜਾ ਕਹਿੰਦਾ ਸੀ। ਨਾਦ ਆਵਾਜ਼ ਦੇ ਉੱਪਰ ਮੋਹਿਤ ਹੋ ਕਰਕੇ ਹਿਰਨ ਨੇ ਆਪਣਾ ਸਿਰ ਜਿਹੜਾ ਉਸ ਢੋਲ ਦੇ ਉੱਪਰ ਰੱਖ ਦਿੱਤਾ, ਔਰ ਦਾ ਨਤੀਜਾ ਕਿ ਬਿਦਾਰਾ ਮਰ ਗਿਆ, ਉਹਦੀ ਖੱਲ ਉਤਾਰ ਕਰਕੇ ਐਕਸਪੋਰਟ ਕਰ ਦਿੱਤੀ ਗਈ। ਕਾਰਨ ਕੀ ਸੀ? ਦੋਨੋਂ ਬਚਨਾਂ ਫਿਰ ਹੇਤ ਲਫ਼ਜ਼ ਆਇਆ ਕਿ ਉਹਨਾਂ ਨੇ ਪਿਆਰ ਕੀਤਾ ਕਿਸੇ ਅਵਗੁਣ ਦੇ ਜ਼ਰੀਏ, ਯਾਨੀ ਕਿ ਇੱਕ ਐਸੀ ਰਚਨਾ ਦੇ ਨਾਲ ਪਿਆਰ ਕਰਨ ਦੇ ਨਾਲ ਜਿਹੜੀ ਕਿ ਖਤਮ ਹੋ ਜਾਣ ਵਾਲੀ ਹੈ। ਇਸ ਜੀਵਾਤਮਾ ਦਾ ਵੀ ਇਹੀ ਅਸਰ ਹੁੰਦਾ, ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿਚ ਅਵਸ਼ ਜਾਣਾ ਪੈਂਦਾ।
ਦੇਖ ਕੁਟੁੰਬ ਲੋਭ ਮੋਇਆ ਪ੍ਰਾਣੀ, ਮਾਇਆ ਕੋ ਲਪਟਾਨਾ।
ਦੇਖ ਕੁਟੁੰਬ ਲੋਭ ਮੋਇਆ ਪ੍ਰਾਣੀ, ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਕਿ ਆਤਮਾ ਕਿਸ ਤਰ੍ਹਾਂ ਫਸਦੀ ਹੈ। ਕੁਟੁੰਬ ਨੂੰ ਲੋਭ ਰੂਪੀ ਮਮਤਾ ਦੇ ਵਿਚ ਦੇਖਦੀ ਹੈ, ਔਰ ਮਾਇਆ ਕੋ ਲਪਟਾਨਾ। ਲਪਟਾਨਾ ਲਫ਼ਜ਼ ਆਇਆ ਨਾਗ ਵਾਸਤੇ ਕਿ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਈ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਕਾਈ। ਯਾਨੀ ਕਿ ਪਰਿਵਾਰ ਦੇ ਵਿਚ, ਸੰਬੰਧਾਂ ਦੇ ਵਿਚ, ਅਸੀਂ ਰਿਸ਼ਤੇ ਨਾਤਿਆਂ ਦੇ ਵਿਚ, ਸੱਚਮੁੱਚ ਇਹ ਰਿਸ਼ਤੇ ਨਾਤਿਆਂ ਨੇ ਇਨਸਾਨ ਦੀ ਬੁੱਧੀ ਦੇ ਉਪਰ ਪਰਦਾ ਪਾ ਦਿੱਤਾ। ਯਾਨੀ ਕਿ ਉਸਨੂੰ ਪਤਾ ਹੀ ਨਹੀਂ ਉਹ ਕੀ ਕਰਨ ਆਇਆ ਸੀ, ਕੀ ਕਰ ਰਿਹਾ, ਔਰ ਇਸਦਾ ਨਤੀਜਾ ਕੀ ਨਿਕਲੇਗਾ। ਯਾਨੀ ਕਿ ਪਰਿਵਾਰ ਦੇ ਲੋਭ ਦੇ ਵਿਚ ਆ ਕਰਕੇ ਨਾਗ ਨੂੰ ਲਪਟਾਉਣ ਵਾਲੀ ਗੱਲ ਹੈ। ਉਹ ਨਾਗ ਨੂੰ ਅਗਰ ਗਲੇ ਚ ਪਾਵਾਂਗੇ ਉਹ ਦੱਸੇਗਾ ਨਹੀਂ ਤੇ ਹੋਰ ਕਿਆ ਕਰੇਗਾ। ਕਹਿੰਦੇ ਨੇ ਅੱਤ ਰਚਿਓ, ਅੱਤ ਰਚ ਗਿਆ, ਯਾਨੀ ਕਿ ਜ਼ਰੂਰਤ ਤੋਂ ਜ਼ਿਆਦਾ ਇਸ ਦੇ ਉੱਪਰ ਲਿਪਤ ਹੋ ਗਿਆ। ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਹੈ, ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ, ਆਪਣਾ ਭੁਗਤਾਨ ਕਰਨਾ ਬਸ। ਇਸ ਤੋਂ ਅੱਗੇ ਅਗਰ ਅਸੀਂ ਲਿਪਤ ਹੋਵਾਂਗੇ ਤੇ ਕਹਿੰਦੇ ਨੇ ਇੱਕ ਛਿਣ ਦੇ ਵਿਚ ਸਭ ਕੁਝ ਪਰਾਇਆ ਹੋ ਜਾਣਾ, ਜਦੋਂ ਆਖਰੀ ਟਾਈਮ ਤੁਹਾਨੂੰ ਕੱਢਿਆ ਜਾਏਗਾ ਨਾ ਇਸ ਦੇਹ ਦੇ ਵਿਚੋਂ, ਇੱਕ ਛਿਣ ਦੇ ਵਿਚ ਸਾਰੇ ਰਿਸ਼ਤੇ ਨਾਤੇ ਕੁਟੁੰਬ ਲੋਭ ਮੋਹ ਪ੍ਰਾਣੀ ਇਹ ਸਾਰੇ ਇੱਥੇ ਹੀ ਰਹਿ ਜਾਣਗੇ, ਔਰ ਤੁਹਾਨੂੰ ਰੋਂਦਾ ਪਿੱਟਦਾ ਜਿਹੜਾ ਯਮ ਦੇ ਮਾਰਗ ਤੇ ਚਲਾਇਆ ਜਾਏਗਾ।
ਬਿਨ ਗੋਬਿੰਦ ਅਵਰ ਸਿੰਘ ਜਾਣੇ ਸਦਾ ਦੁਹੇਲਾ।
ਇੱਕ ਉਸ ਪਰਮਾਤਮਾ ਨੂੰ, ਗੋਬਿੰਦ ਨੂੰ ਛੱਡ ਕਰਕੇ ਅਗਰ ਇਸ ਸੰਸਾਰ ਦੇ ਨਾਲ ਜੀਵ ਪਿਆਰ ਕਰੇਗਾ ਤੇ ਇੱਕੋ ਹੀ ਬਚਨ ਯਾਦ ਰੱਖੀ, ਸਦਾ ਦੁਖੀ ਰਹੇਗਾ, ਸਦਾ ਦੁਹੇਲਾ, ਯਾਨੀ ਕਿ ਸਦਾ ਜਨਮ ਔਰ ਮਰਨ ਦੇ ਵਿਚ ਹੀ ਰਹੇਗਾ।
ਨਾਨਕ ਗੁਰੇ
ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਮੈਨੂੰ ਗੁਰੂ ਦੇ ਕਿਆ ਉਪਦੇਸ਼ ਦਿੱਤਾ, ਗੁਰੂ ਨਾਨਕ ਸਾਹਿਬ ਦੇ ਗੁਰੂ ਅਕਾਲ ਪੁਰਖ ਪਰਮਾਤਮਾ ਆਪ ਸਨ, ਉਹਨਾਂ ਨੇ ਕਿਆ ਉਪਦੇਸ਼ ਦਿੱਤਾ ਕਿ ਅਗਰ ਤੂੰ ਸਦਾ ਲਈ ਪ੍ਰਸੰਨ ਰਹਿਣਾ ਚਾਹੁੰਦਾ, ਸਦਾ ਲਈ ਮੁਕਤੀ ਰਹਿਣਾ ਚਾਹੁੰਦਾ ਤੇ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਨੂੰ ਜੋੜ।
ਕਰ ਕਿਰਪਾ ਦਿਓ ਮੋ ਨਾਮਾ ਬੰਧਨ ਤੇ ਛੁਟਕਾਏ।
ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਹੋ ਜਾਏ, ਨਾਮ ਮਿਲ ਜਾਏ ਤੇ ਬੰਧਨ ਤੋਂ ਛੁੱਟ ਜਾਂਦਾ। ਜਿਹੜਾ ਨਾਮ ਲੈ ਕਰਕੇ ਬੈਠੇ ਆਪਾਂ ਸਾਰੇ ਕਾਲ ਦੀ ਦਾੜ ਦੇ ਨੀਚੇ ਸਾਹ ਲੈ ਰਹੇ ਹਾਂ, ਜਿਸ ਵੇਲੇ ਚਾਹੇ ਕਾਲ ਦਬਾ ਦੇਗਾ ਔਰ ਸਾਡਾ ਦਮ ਨਿਕਲ ਜਾਏਗਾ। ਹੁਣ ਦੂਸਰੀ ਤਰਫ ਵਚਨ ਕਰ ਰਹੇ ਨੇ ਕਿ ਨਾਮ ਮਿਲ ਜਾਏ ਤੇ ਮੁਕਤੀ ਹੋ ਜਾਂਦੀ ਹੈ, ਤੇ ਨਾਮ ਮੁਕਤੀ ਦਾ ਗੁਰੂ ਸਾਹਿਬ ਸ਼ੁਰੂ ਸਪਸ਼ਟ ਕਰ ਚੁੱਕੇ ਨੇ, ਉਹ ਇੱਕ ਆਵਾਜ਼ ਔਰ ਪ੍ਰਕਾਸ਼ ਹੈ ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਆ, ਯਾਨੀ ਕਿ ਉਹ ਅੰਤਰ ਦੇ ਵਿੱਚ ਮਨੁੱਖ ਜਨਮ ਦੇ ਵਿੱਚ ਮਿਲਦੀ ਆ। ਉਸ ਨੂੰ ਪ੍ਰਾਪਤ ਕਰ ਲੈਣ ਦੇ ਬਾਅਦ ਹੀ ਜੀਵ ਜੋ ਹੈ ਜਨਮ ਔਰ ਮਰਨ ਸਦਾ ਲਈ ਦੁੱਖਾਂ ਤੋਂ ਮੁਕਤ ਹੋ ਸਕਦਾ। ਬਾਕੀ ਸਾਰੇ ਨਾਮ ਜਿਹੜੇ ਸਾਧਨ ਮਾਤਰ ਹੈਗੇ ਨੇ, ਲਫਜ਼ ਮਾਤਰ, ਜੜ ਪ੍ਰਕਿਰਤੀ ਦੇ ਸੰਬੰਧ, 52 ਅੱਖਰ, ਲੋਕ ਤਰ੍ਹਾਂ ਸਭ ਕੁਛ ਇਨੀ ਮਾਂ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਮੇ ਨਾ, ਯਾਨੀ ਉਹ ਅੱਖਰ ਜਿਹਦਾ ਧਿਆਨ ਕਰਨ ਵਾਸਤੇ ਸਤਿਗੁਰੂ ਉਪਦੇਸ਼ ਦਿੰਦੇ ਨੇ, ਉਹ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਔਰ ਇਹ ਸਾਰੀਆਂ ਸ੍ਰਿਸ਼ਟੀ ਜਿਹੜੀ ਨਜ਼ਰ ਆ ਰਹੀ ਹੈ ਇਹ 52 ਅੱਖਰਾਂ ਦੇ ਵਿੱਚ ਹੀ ਹੈ, ਔਰ ਜਿਸ ਤਰ੍ਹਾਂ ਅੱਖਰ ਖਤਮ ਹੋ ਜਾਣਗੇ ਉਸ ਤਰ੍ਹਾਂ ਇਸਤਰਲੋਕੀ ਨੇ ਵੀ ਖਤਮ ਹੋ ਜਾਣਾ।
ਮਨ ਤੇ ਬਿਸਰੇ ਉਸ ਗਲੋ ਤੰਦਾ ਗੁਰ ਕੀ ਚਰਨੀ ਲਾ।
ਹੁਣ ਦੱਸ ਰਹੇ ਨੇ ਕਿ ਉਸ ਨਾਮ ਦੇ ਵਿੱਚ ਕਿਆ ਕਿਰਪਾ ਹੈ, ਯਾਨੀ ਕਿ ਮਨ ਦੇ ਵਿੱਚ ਇਹ ਸਾਰਾ ਸੰਸਾਰ ਦਾ ਕਾਰ ਵਿਵਹਾਰ ਮਨ ਦਾ ਖੜਾ ਕੀਤਾ, ਮਨ ਸਾਰੇ ਸੰਸਾਰ ਦੇ ਵਿੱਚੋਂ ਨਿਕਲ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਅਗਰ ਉਹ ਨਾਮ ਸਾਨੂੰ ਮਿਲ ਜਾਏ ਤਾਂ। ਸਾਧੂ ਦੇ ਸੰਘ ਦਾ ਕਿਆ ਫਲ ਹੈ, ਚਿੰਤ ਬਿਰਾਨੀ ਛਾਡੀ, ਪਰਾਏ ਗਧੇ ਬਣਨਾ ਛੱਡ ਦਿਆਂਗੇ। ਇਸ ਵਕਤ ਸਾਰੇ ਜਿਹੜੇ ਇੱਥੇ ਬੈਠੇ ਆਪਾਂ ਸਾਰੇ ਪਰਾਏ ਗਧੇ ਬਣੇ ਹੋਏ ਆ, ਪਰਾਏ ਗਧੇ ਜਦ ਤੱਕ ਅਸੀਂ ਬਣੇ ਰਵਾਂਗੇ ਅਸੀਂ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਔਰ ਨਾਮ ਦਾ ਗੁਣ ਹੈ ਕਿ ਅਗਰ ਉਹ ਨਾਮ ਸਾਨੂੰ ਮਿਲ ਜਾਏ ਤੇ ਪਰਾਈ ਚਿੰਤਾ ਯਾਨੀ ਕਿ ਪਰਾਇਆ ਗਧਾ ਨਹੀਂ ਬਣਾਂਗੇ ਅਸੀਂ। ਐ ਬੁੱਧ ਮੋਹ ਮਨ ਬਾਸਨ ਦੇ ਕਰ ਗੱਡਾ ਗਾਡੀ, ਅਹੰਕਾਰ ਯੁਕਤ ਬੁੱਧੀ ਮੋਹ ਮਨ ਦੀ ਆਕਾਂਖਿਆ ਔਰ ਮਮਤਾ, ਇਹ ਤਿੰਨੋ ਚੀਜ਼ਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਖੱਡਾ ਗੋਦ ਕਰਕੇ ਨਾ ਉਹਦੇ ਵਿੱਚ ਗੱਢ ਦਿੱਤਾ। ਕਦੋਂ? ਜਦੋਂ ਮੈਨੂੰ ਨਾਮ ਦੀ ਪ੍ਰਾਪਤੀ ਹੋ ਗਈ।
ਨਾ ਕੋ ਮੇਰਾ ਦੁਸ਼ਮਣ ਰਹਿਓ ਨਾਮ ਕਿਸ ਕੇ ਬੈਰਾਈ।
ਉਹ ਕਹਿੰਦੇ ਹੁਣ ਮੇਰਾ ਕੋਈ ਵੀ ਦੁਸ਼ਮਣ ਨਹੀਂ, ਨਾ ਮੈਂ ਕਿਸੇ ਦਾ ਬੈਰਾਈ ਹਾਂ। ਹੁਣ ਵਿਚਾਰ ਕਰਕੇ ਦੇਖ ਲਓ, ਆਪਾਂ ਸਾਰੇ ਨਾਮ ਲੈ ਕੇ ਬਹੁਤ ਸਾਰੇ ਬੈਠੇ ਹਾਂ ਤੇ ਅੱਜ ਸਾਰੇ ਆਪਣੀ ਆਪਸ ਵਿੱਚ ਇੱਕ ਦੂਜੇ ਦਾ ਗਲਾ ਕੱਟ ਰਹੇ ਹਾਂ, ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਸਰਵ ਸ੍ਰੇਸ਼ਟ ਘੋਸ਼ਿਤ ਸਿੱਧ ਕਰਨ ਵਾਸਤੇ ਅਸੀਂ ਕੈਸੀਆਂ ਕੈਸੀਆਂ ਚਾਲਾਂ ਚੱਲਦੇ ਹਾਂ, ਕੈਸੇ ਕੈਸੇ ਗੁਰੂ